हम पापी तुम पाप खंडन निको ठाकुर देशा दंडौत बंदन अनिक बार सर्व कला समरथ डोलन तेरा खो प्रभु नानक दे कर हाथ डोलन तेरा खो प्रभु नानक दे कर हथ सतनाम धन वाहे गुरु साहिब जियो राग गौड़ी पूर्वी महला पंजवा करो बेनंती सुनो मेरे मीता संत टहल की बेला ईहा खाट चलो हर लाहा आगे बसन सुहेला करूं बेनंती सुनो मेरे मीता संत टहल की बेला इहां खाट चलो हर लाखा आगे बसन सुहेला औद घटे दिन सुरैणारे मन गुर मिल काज सवारे रहाओ इव संसार विकार संसे मह तरयो ब्रह्म ज्ञानी जिसहें जगाए पियावह एह रस अकथ कथा तिन जानी जाको आए सोही बिहाजो हर गुर ते मन है बसेरा निज घर महल पावो सुख सहजे बहुर ना होए गो फेरा अंतर जामी पुरख विधाते शरदा मन की पूरे नानक दास एह सुख मांगे मोको कर संतन की तूरे अंतर जामी पुरख विधाते शरदा मन की पूरे नानक दास एह सुख मांगे मोको कर संतन की तूरे वाहिगुरु जी का खालसा वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे सजे हुए इस गुरमत दीवान दी आप जी ने हाजरी भरी है। अज सोहेला साहब जी दी पवित्र बाणी दा पंजवां शब्द है। उस दिन जदो आपां प्रारंभता कीती सी इस बाणी दी ते दास ने अर्ज कीती सी बाणी दा सरलेख सोहेला है और एदे सरलेख दे थले सतगुरां ने पांच शब्द दर्ज कीते जिमें पहले शब्द दे चार पदे संपूर्ण हुंदे ने महाराज जी ने चार पा के उदे पिछे एक अंक होर पाया एक दूसरा शब्द संपूर्ण हुंदा है उस दे दो पदे ने उदे पिछे दो पा के दो डंडियां ला के फिर दोबारा अंक पाया दो इहदा मतलब के ए दूसरा शब्द। उस तो बाद जदो असी तीसरा शब्द पढ़िया ते उस दे वाहिगुरु जी जदो असी तीसरा शब्द पढ़िया उहदे चार पदे ने चार अंक पा के फिर सतगुरां ने तीन अंक पा दिता इहदा मतलब के ए इस बाणी दे सरलेख दा तीसरा शब्द है। कल असी चौथा शब्द दो संपूर्ण कीता ते आप जी ने देखिया शब्द दी समाप्ति ते दो वरी सतगुरां ने चार चार अंक दिता है इहदा मतलब ए चार पदयां दा शब्द है ते इस बाणी दा चौथा शब्द है। अज जदो आपां इस पवित्र शब्द दा पाठ मुकम्मल कीता आप जी दर्शन कर रहे होगे शब्द दी समाप्ति ते चार अंक पा के सतगुरां ने उस तो बाद पांच अंक पाया है इस दा मतलब ए हो गया कि इस पद शब्द दे चार पदे ने ते इस बाणी दा ए पंजवां शब्द है। ए सतगुरां ने पांच शब्द जेड़े ने ओ सानू बख्शिश कीते सोहेला साहिब जी दी बाणी दे सरलेख थले। आओ इस अमृत बचन नू दो दिना विच आपां विचारन दा यतन करना है अज और कल दोपहर दे दीवान विच। आप जितने हजूर दे चरणा विच उपस्थित हो जो देश प्रदेश घरां विच बैठे भी सरवण कर रहे हो ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਅਸੀਸ ਬਖਸ਼ ਦੇ ਹੋਏ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਇਸ ਬਾਣੀ ਦਾ ਇਹ ਪੰਜਵਾਂ ਸ਼ਬਦ ਔਰ ਪੰਚਮ ਪਾਤਸ਼ਾਹ ਜੀ ਨੇ ਹੀ ਉਚਾਰਨ ਕੀਤਾ ਹੈ। ਇਸ ਦੀਆਂ ਆਰੰਭਕ ਜੋ ਤੁਕਾਂ ਨੇ, ਹਜ਼ੂਰ ਨੇ ਫਰਮਾਇਆ ਰਾਗ ਗੌੜੀ ਪੂਰਬੀ, ਗੌੜੀ ਪੂਰਬੀ ਵਿੱਚ ਇਸ ਨੂੰ ਗਾਉਣਾ ਹੈ। ਮਹਲਾ ਪੰਜਵਾਂ, ਇਹ ਪੰਜਵੇਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ। ਅੱਗੇ ਹੁਣ ਸਤਿਗੁਰੂ ਸਾਨੂੰ ਸਾਰੀ ਮਾਨਵਤਾ ਨੂੰ ਉਪਦੇਸ਼ ਦਿੰਦਿਆਂ ਬਖਸ਼ਿਸ਼ ਕਰ ਰਹੇ ਨੇ, ਕਰੋ ਬੇਨੰਤੀ। ਇਹਦਾ ਅਰਥ ਮੈਂ ਕਰਦਾ ਹਾਂ, ਆਪਣੇ ਵੱਲੋਂ ਕਹਿ ਰਹੇ ਨੇ, ਕਰੋ ਮੈਂ ਕਰ ਰਿਹਾ ਹਾਂ। ਬੇਨੰਤੀ ਦਾ ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ, ਬੇਨਤੀ ਬੇਨੰਤੀ ਬੇਨੰਤੀਆ, ਇਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਉਂਦੇ ਨੇ, ਪਰ ਇਹਦਾ ਲਫ਼ਜ਼ੀ ਅਰਥ ਸਿੱਧਾ ਹੈ ਜੀ ਬੇਨਤੀ ਕਹੋ, ਅਰਦਾਸ ਕਹੋ, ਰਿਕੁਐਸਟ ਕਰ ਰਹੇ ਹਾਂ ਸਭ ਨੂੰ, ਕਰੋ ਬੇਨੰਤੀ। ਅੱਗੇ ਹੈ ਸੁਣੋ ਮੇਰੇ ਮੀਤਾ, ਸੁਣੋ ਬਹੁ ਵਚਨ ਚ ਕਿਹਾ ਗਿਆ, ਸੁਣੋ ਤੁਸੀਂ ਕੌਣ, ਮੇਰੇ ਮੀਤਾ, ਇਹਦਾ ਅਰਥ ਇਹ ਹੈ ਮੇਰੇ ਮਿੱਤਰੋ, ਮੇਰੀ ਇਸ ਬੇਨਤੀ ਨੂੰ ਤਵੱਜੋ ਦੇ ਕੇ ਸੁਣੋ। ਫਿਰ ਬੇਨਤੀ ਜੀ ਕਿ ਸਤਿਗੁਰੂ ਸਾਨੂੰ ਉਪਦੇਸ਼ ਦੇ ਰਹੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਕੀ ਬੇਨਤੀ? ਸੰਤ ਟਹਿਲ ਕੀ ਬੇਲਾ, ਆ ਜਿਹੜਾ ਸਮਾਂ ਤੁਹਾਨੂੰ ਮਿਲਿਆ ਸਾਨੂੰ, ਇੱਥੇ ਸੰਤ ਦਾ ਅਰਥ ਸੰਤ ਜਨਕ ਹੈ, ਗੁਰਮੁਖ ਜਨਕ ਹੈ, ਸਾਧ ਸੰਗਤ ਹੈ। ਟਹਿਲ ਦਾ ਲਫ਼ਜ਼ੀ ਅਰਥ ਹੈ ਜੀ ਸੇਵਾ, ਬੇਲਾ ਦਾ ਲਫ਼ਜ਼ੀ ਅਰਥ, ਚਲੋ ਸ਼ਬਦ ਬੇਲਾ ਅਸੀਂ ਪੜ੍ਹਨੇ ਆਮ ਤੌਰ ਤੇ, ਅਸੀਂ ਲਫ਼ਜ਼ ਕਹਿੰਦੇ ਵੇਲਾ, ਵੇਲਾ ਦਾ ਅਰਥ ਵਕਤ, ਇਹ ਅਰਥ ਹੋ ਗਿਆ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਹੇ ਮੇਰੇ ਮਿੱਤਰ ਜਨੋ ਮੇਰੀ ਬੇਨਤੀ ਸੁਣੋ। ਕੀ ਬੇਨਤੀ ਜੀ? ਇਹ ਜਿਹੜਾ ਬੇਲਾ ਹੈ, ਇਹ ਜਿਹੜਾ ਵਕਤ ਹੈ, ਤੇ ਇਸ ਵੇਲੇ ਦਾ ਅਰਥ ਕੇਵਲ ਇੱਕ ਘੰਟਾ ਦੋ ਘੰਟੇ ਨਹੀਂ, ਇਸ ਵਕਤ ਦਾ ਲਫ਼ਜ਼ੀ ਅਰਥ ਆਪਾਂ ਸਿਰਫ ਇਸ ਟਾਈਮ ਹੀ ਕਰ ਰਹੇ ਹਾਂ ਨਾ, ਪਰ ਉਂਜ ਇਹਦਾ ਸਮੁੱਚਤਾ ਵਿੱਚ ਅਰਥ ਹੈ ਕਿ ਇਸ ਮਨੁੱਖਾ ਜਨਮ ਦਾ ਜਿਹੜਾ ਸਮਾਂ ਤੈਨੂੰ ਮਿਲਿਆ ਹੈ, ਇਹ ਪੂਰਾ ਸਮਾਂ ਜਨਮ ਦਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹ ਗੁਰਮੁਖ ਜਨਾਂ ਦੀ ਸੇਵਾ ਕਰਨ ਦਾ ਵੇਲਾ ਹੈ। ਅੱਗੇ ਫਿਰ ਸਤਿਗੁਰੂ ਕਹਿੰਦੇ ਆ, ਇਸ ਸੇਵਾ ਨਾਲ ਕੀ ਮਿਲਦਾ ਹੈ? ਦੇਖੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਈਹਾ ਖਾਟ ਚਲੋ ਹਰ ਲਾਹਾ, ਈਆਂ ਦਾ ਲਫ਼ਜ਼ੀ ਅਰਥ ਆਪਾਂ ਕਰਾਂਗੇ ਜੀ ਇੱਥੇ, ਖਾਟ ਦਾ ਲਫ਼ਜ਼ੀ ਅਰਥ ਹੈ ਜੀ ਇਹ ਆਪਣਾ ਖੱਟਣਾ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਖਾਟ ਦਾ ਅਰਥ ਮੰਜੀ ਵੀ ਆਇਆ ਹੈ, ਮਹਾਰਾਜ ਨੇ ਵੀ ਸ਼ਬਦ ਵਰਤੇ ਨੇ, ਖਾਟ ਮਾਂਗੂ ਚੌਪਾਈ ਸਿਰਹਾਣਾ ਅਵਰ ਤਲਾਈ, ਮਹਾਰਾਜ ਨੇ ਇੱਥੇ ਸ਼ਬਦ ਵਰਤਿਆ ਈਆਂ ਖਾਟ ਚਲੋ ਕਰ ਲਾਹਾ। ਇਸ ਸੰਸਾਰ ਵਿੱਚ, ਇਸ ਜਗਤ ਵਿੱਚ ਪਰਮਾਤਮਾ ਦੇ ਨਾਮ ਦਾ ਲਾਹਾ ਖੱਟ ਕੇ ਜਾਓ ਤੇ ਫਿਰ ਕੀ ਹੋਵੇਗਾ? ਅੱਗ ਹੈ, ਇਸ ਸਰੀਰ ਨੂੰ ਛੱਡਣ ਤੋਂ ਬਾਅਦ ਅੱਗ ਹੈ, ਬਸਨ, ਬਸਨ ਦਾ ਅਰਥ ਵਸਣਾ, ਟਿਕਣਾ, ਸੁਖੇਲਾ ਦਾ ਲਫ਼ਜ਼ੀ ਅਰਥ ਸੌਖਾ। ਆਪਾਂ ਪਹਿਲੇ ਪਦੇ ਦੀਆਂ ਦੋ ਤੁਕਾਂ ਦੇ ਸਿਰਫ ਅਰਥ ਕੀਤੇ ਆ ਕਿ ਮੈਂ ਬੇਨਤੀ ਕਰਨਾ, ਗੁਰੂ ਅਰਜੁਨ ਸਾਹਿਬ ਦੇ ਬਚਨ ਨੇ, ਹੇ ਮੇਰੇ ਮਿੱਤਰੋ ਤੁਸੀਂ ਧਿਆਨ ਨਾਲ ਸੁਣੋ, ਇਹ ਵਕਤ, ਇਹ ਸਮਾਂ, ਇਹ ਮਨੁੱਖਾ ਜਨਮ ਪ੍ਰਭੂ ਪਿਆਰਿਆਂ ਦੀ ਸੇਵਾ ਕਰਨ ਵਾਸਤੇ ਮਿਲਿਆ ਹੈ, ਇੱਥੇ ਪਰਮਾਤਮਾ ਦੇ ਨਾਮ ਦਾ ਲਾਹਾ ਲਓ, ਅੱਗੇ ਵਸਣਾ ਸੁਖੇਲਾ ਹੋ ਜਾਏਗਾ। ਪਰ ਇਹ ਨਾਲ ਸੁਚੇਤ ਕਰ ਦਿੱਤਾ ਕਿਉਂਕਿ ਸ਼ਬਦ ਰਾਤ ਨੂੰ ਨਿਤਨੇਮ ਵਿੱਚ ਇਹ ਆਖਰੀ ਸ਼ਬਦ ਪੜਿਆ ਜਾਣਾ ਸੌਣ ਤੋਂ ਪਹਿਲਾਂ, ਇਸੇ ਕਰਕੇ ਗੁਰਦੇਵ ਜੀ ਨੇ ਕਿਹਾ ਔਦ ਘਟੈ, ਔਦ ਦਾ ਅਰਥ ਆਯੂ ਉਮਰ ਆਰਜਾ, ਜਿਹੜੀ ਤੈਨੂੰ ਆਯੂ ਮਿਲੀ ਹੈ ਨਾ, ਇਹ ਘਟ ਰਹੀ ਹੈ, ਤੇ ਕਿਵੇਂ ਘਟ ਰਹੀ ਹੈ? ਦਿਨ ਰਹਿਣਾ ਰੇ, ਦਿਨ ਔਰ ਰਾਤ ਕਰਕੇ ਰਹਿਣ ਦਾ ਅਰਥ ਆਪਾਂ ਰਾਤ ਕਰਾਂਗੇ ਔਦ ਘਟੈ ਉਮਰ ਘਟ ਰਹੀ ਹੈ ਦਿਨ ਸਰਹਿ ਨਾ ਰੇ ਦਿਨ ਔਰ ਰਾਤ ਕਰਕੇ ਆਯੂ ਆਰਜਾ ਉਮਰ ਸਾਡੀ ਦਿਨ ਦਿਨ ਰਾਤ ਘਟ ਰਹੀ ਹੈ ਅੱਗੇ ਮਹਾਰਾਜ ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ ਰਖਾਓ ਕਿ ਹੇ ਮੇਰੇ ਮਨਾ ਤੂੰ ਗੁਰੂ ਨੂੰ ਮਿਲ ਕੇ ਸਤਿਗੁਰੂ ਜੀ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਇਹ ਕਾਜ ਸਵਾਰ ਲੈ ਜਿਸ ਕਾਜ ਵਾਸਤੇ ਤੈਨੂੰ ਰੱਬ ਨੇ ਮਨੁੱਖਾ ਦੇ ਹੀ ਦਿੱਤੀ ਹੈ। ਸਿਰਫ ਅਸੀਂ ਚਾਰ ਤੁਕਾਂ ਦੇ ਅਰਥ ਕੀਤੇ ਜੇ ਅੱਜ ਥੋੜੀ ਜੀ ਇਸ ਸੰਬੰਧੀ ਜੋ ਗੁਰਮਤ ਦੀ ਰੋਸ਼ਨੀ ਵਿਚ ਜਿੰਨੀ ਕੁ ਦਾਤੇ ਨੇ ਸੋਝੀ ਬਖਸ਼ੀ। ਆਪ ਸਭ ਨੂੰ ਪਤਾ ਆਪਾਂ ਤਕਰੀਬਨ ਗੁਰਬਾਣੀ ਦੇ ਦਾਇਰੇ ਤੋਂ ਨਿਕਲਦੇ ਨੇ, ਯਤਨ ਕਰਨੇ ਆ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਵਿਚ ਹੀ ਰਹੀਏ। ਹੁਣ ਮੈਂ ਪਹਿਲੀ ਬੇਨਤੀ ਇਹ ਕਰਾਂਗਾ ਸੰਤ ਟਹਿਲ ਕੀ ਬੇਲਾ ਤੋਂ ਪਹਿਲਾਂ ਕਿ ਜਿਹੜਾ ਇਹ ਸ਼ਬਦ ਵਰਤਿਆ ਹੈ ਇਆਂ ਖਾਟ ਚਲੋ ਖਰ ਲਾਹਾ ਆਗੈ ਬਸਨ ਸੁਹੇਲਾ। ਹੁਣ ਇੱਕ ਸਵਾਲ ਹੈ ਤੇ ਇਹ ਸਵਾਲ ਅੱਜ ਕੱਲ ਬਹੁਤ ਜ਼ਿਆਦਾ ਹੈ। ਅਸੀਂ ਇਹ ਸ਼ਬਦ ਵਰਤਨੇ ਹਾਂ ਲਫ਼ਜ਼ ਇਹ ਵੇ ਆਗੈ ਦਾ ਅਰਥ ਕੀਤਾ ਅੱਗੇ, ਤੈਨੂੰ ਵਸਣਾ ਸੌਖਾ ਹੋ ਜਾਏਗਾ ਜੇ ਤੂੰ ਸੇਵਾ ਕਰੇਗਾ ਤਾਂ। ਕੁਛ ਮਤਾਂ ਦਾ ਕੁਛ ਧਰਮਾਂ ਦਾ ਇਹ ਵਿਚਾਰ ਹੈ ਜਿਵੇਂ ਇਸਲਾਮ ਹੈ ਅਸਾਈਅਤ ਹੈ ਉਹ ਵੀ ਮਰਨ ਤੋਂ ਬਾਅਦ ਮੰਨਦੇ ਜ਼ਰੂਰ ਆ, ਪਰ ਕਿਆਮਤ ਦੀ ਆਪਾਂ ਉਹਨਾਂ ਬਾਰੇ ਪੜ੍ਹਦੇ ਸੁਣਦੇ ਹਾਂ ਕਿਆਮਤ ਆਉਣੀਆਂ ਨੇ ਰੂਹਾਂ ਉੱਠ ਖਲੋਣੀਆਂ ਨੇ। ਗੁਰਮਤ ਦੇ ਨਜ਼ਰੀਏ ਚ ਕੀ ਇਸ ਦ੍ਰਿਸ਼ਟ ਮਾਨ ਤੋਂ ਅੱਗੇ ਕਿਤੇ ਰੂਹ ਨੇ ਜਾਣਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਸੰਬੰਧੀ ਕੀ ਖਿਆਲ ਹੈ? ਗੁਰਮਤ ਦੀ ਵਿਚਾਰਧਾਰਾ ਕੀ ਕਹਿੰਦੀ ਹੈ? ਇੱਕ ਮੈਂ ਬੇਨਤੀ ਕਰਾਂਗਾ ਕਿਉਂਕਿ ਕਈ ਵਾਰੀ ਚੁਗਿਰਦੇ ਦਾ ਗਿਆਨ ਸਾਡੇ ਉੱਤੇ ਜ਼ਿਆਦਾ ਪ੍ਰਭਾਵ ਪਾ ਜਾਂਦਾ ਤਰਕ ਨਾਲ ਵੀ, ਪਰ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਇਹ ਕਹਿੰਦੇ ਹਾਂ ਕਿ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ, ਸਿੱਧੇ ਅਰਥ ਵੀ ਸਤਿਗੁਰੂ ਦੇ ਬਚਨਾਂ ਨੂੰ ਸਤ ਸਤ ਕਰਕੇ ਮੰਨੋ, ਇਹ ਕਰਤਾ ਪੁਰਖ ਆਪਣੇ ਮੁੱਖ ਤੋਂ ਕਢਾ ਰਿਹਾ ਹੈ ਜਿਸ ਬਾਣੀ ਦਾ ਆਪ ਜੀ ਰੋਜ਼ ਪਾਠ ਕਰਦੇ ਹੋ। ਸਿਰਫ ਬੇਨਤੀ ਕਿ ਜੇ ਇਹ ਕਹੀਏ ਜੀ ਅੱਗਾ ਕੁਛ ਨੀ ਇਹ ਡਰਾਇਆ ਜਾਂਦਾ ਜੀ ਇਹ ਬਾਬੇ ਡਰਾਉਂਦੇ ਨੇ ਫਲਾਣਾ, ਮੈਨੂੰ ਪੱਕਾ ਪਤਾ ਹੈ ਕਿ ਜੇ ਬੰਦਾ ਧਰਮ ਦੀ ਕਮਾਈ ਨਹੀਂ ਕਰਦਾ ਸੱਚੀ ਮੁੱਚੀ ਇਹਨਾਂ ਸ਼ਕਤੀਆਂ ਦੇ ਥੱਲੇ ਡਰਾਉਂਦਾ ਵੀ ਹੈ ਤੇ ਬੰਦਾ ਡਰ ਵੀ ਜਾਂਦਾ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਨੇਕ ਨੀਤੀ ਨਾਲ ਆਪਾਂ ਅਰਥ ਕਰੀਏ ਤੇ ਸੱਚੇ ਪਾਤਸ਼ਾਹ ਇਸ ਸੰਬੰਧੀ ਸਾਨੂੰ ਸਭ ਤੋਂ ਪਹਿਲਾਂ ਤਾਂ ਜਪਜੀ ਸਾਹਿਬ ਵਿੱਚ ਹੀ ਬਖਸ਼ਿਸ਼ ਕਰ ਦਿੰਦੇ ਵੀ ਕੀ ਇਸ ਸਰੀਰ ਨਾਲ ਅਜੇ ਸੇਵਾ ਦੀ ਗੱਲ ਨੀ ਆਪਾਂ ਕਰ ਰਹੇ, ਸਿਰਫ ਆਗਿਆ ਕੀ ਹੈ ਗੁਰਬਾਣੀ ਦੀ ਰੋਸ਼ਨੀ ਚ। ਨਾ ਮੈਂ ਦੇਖਿਆ ਨਾ ਕਿਸੇ ਹੋਰ ਕੋਈ ਆਤਮਦਰਸ਼ੀ ਦੀ ਮੈਂ ਗੱਲ ਨਹੀਂ ਕਰ ਸਕਦਾ, ਪਰ ਜੋ ਗੁਰਬਾਣੀ ਕਹਿੰਦੀ ਹੈ ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਉਸ ਵਿੱਚ ਸਤਿਗੁਰਾਂ ਦਾ ਇੱਕ ਬਚਨ ਹੈ, ਪਿਛਲੇ ਦਿਨੀ ਮੈਂ ਕਿਹਾ ਆ ਪੁੰਨ ਤੇ ਦੂਜਾ ਪਾਪ, ਸ਼ਾਇਦ ਇੱਥੇ ਵਿਚਾਰ ਕੀਤੀ ਸੀ ਆਪਾਂ ਇੱਕ ਨਾ ਸ਼ਲੋਕ ਸਨ ਪੁੰਨ ਪ੍ਰਤਾਪਨ ਬਾਂਡ ਜੈਤ ਤੁਨ ਪਾਪਨ ਕੇ ਬੋ ਪੁੰਜ ਖਪੇਗੇ, ਸੋਈਏ ਪੜ੍ਹਨੇ ਹਨ ਤੇ ਗੁਰੂ ਗੋਬਿੰਦ ਸਿੰਘ ਦੇ ਅਰਥ ਕਿਸਾਨ ਬਖਸ਼ੀ ਕਰਦੇ ਆ ਪੁੰਨ ਪ੍ਰਤਾਪਨ ਬਾਂਡ ਜੈਤ ਤੁਨ, ਜਿੰਨੇ ਤੇਰੇ ਪੁੰਨ ਵਧਣਗੇ ਤੇਨੇ ਪੁੰਨਾਂ ਦਾ ਪ੍ਰਤਾਪ ਵਜੇਗਾ, ਉਹਦੇ ਵਧਣ ਦੇ ਨਾਲ ਤੇਰੀ ਜੈ ਜੈਕਾਰ ਹੋਵੇਗੀ। ਪਾਪਨ ਕੇ ਬੋ ਪੁੰਜ ਖਪੇਗੇ, ਪਾਪ ਕੀਤੇ ਹੋਏ ਢੇਰਾਂ ਦੇ ਢੇਰ ਪਾਪ ਉੱਥੇ ਖਪ ਜਾਂਦੇ ਨੇ ਜਿੱਥੇ ਬੰਦਾ ਪੁੰਨੀ ਬਣ ਜਾਏ। ਫਿਰ ਬੇਨਤੀ ਪਾਪ ਕੀਤੇ ਹੋ ਬੰਦੇ ਨੇ ਜੇ ਪੁੰਨ ਕਰੇ, ਫਿਰ ਸੁਣਿਓ ਪੁੰਨ ਪ੍ਰਤਾਪਨ ਬਾਂਡ ਜੈਤ ਧੁਨ, ਇਹਦਾ ਅਰਥ ਹੋ ਗਿਆ ਪੁੰਨਾਂ ਦੇ ਵਧਣ ਨਾਲ, ਬਾਂਡ ਦਾ ਅਰਥ ਵਧਣ ਨਾਲ ਪੁੰਨ ਪ੍ਰਤਾਪਨ ਉਹਦਾ ਪ੍ਰਤਾਪ ਵਧੇਗਾ ਤੇ ਜੈ ਧੁਨ ਜੈ ਘੋਸ਼ ਤੇਰੀ ਜੈ ਜੈਕਾਰ ਹੋਵੇਗੀ। ਪਾਪਨ ਕੇ ਬੋ ਪੁੰਜ ਖਪੇਗੇ, ਜਿਹੜੇ ਪਾਪਾਂ ਦੇ ਢੇਰ ਨੇ ਪੁੰਜ ਨੇ ਨਾ ਉਹ ਸਾਰੇ ਸੜ ਜਾਣਗੇ ਜਿੱਥੇ ਪੁੰਨ ਵਧਣਗੇ। ਥੋੜੀ ਜਿਹੀ ਇੱਕ ਬੇਨਤੀ ਮੈਂ ਆਪ ਨੂੰ ਕਰਾਂਗਾ ਹੋਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਪ ਜੀ ਦਰਸ਼ਨ ਕਰੋ ਤਕਰੀਬਨ ਪੁਰਾਣ ਨਾਲ ਸੰਬੰਧੇ ਹਵਾਲੇ ਬਹੁਤ ਦਿੱਤੇ ਨੇ, ਜਿਹੜੇ 18 ਪੁਰਾਣ ਨੇ ਆਪ ਪਾਠ ਕਰਨ ਵਾਲੇ ਨੂੰ ਪਤਾ ਪੁਰਾਣਾ ਵਿੱਚੋਂ ਬਹੁਤ ਉਦਾਹਰਣਾਂ ਦਿੱਤੀਆਂ। ਆਪ ਰੋਜ਼ ਆਪ ਜਿਹੜੀ 24 ਪੌੜੀ ਦਾ ਜਦੋਂ ਪਾਠ ਕਰਨੇ ਪਛੰਦ ਪੌੜੀ ਕਹਾਂਗੇ ਵਾਰ ਨਾ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਕੀ ਹੈ? ਪੁਰਾਣ ਦੀ ਘਟਨਾ ਹੈ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਹ ਪੁਰਾਣ ਘਟਨਾ ਹੈ। ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਇਹ ਪੁਰਾਣ ਦੀ ਘਟਨਾ ਹੈ। ਉਹਨੂੰ ਸਤਿਗੁਰੂ ਸਾਨੂੰ ਸਮਝਾਉਣ ਲਈ ਵਰਤ ਰਹੇ ਆ। ਮੈਂ ਫਿਰ ਬੇਨਤੀ ਕਰਾਂ, ਜਿੱਥੇ ਪੁੰਨ ਵਧੇਗਾ ਉੱਥੇ ਪਾਪ ਦਾ ਖਾਤਮਾ ਹੋਣਾ ਹੈ। ਸਿੱਧੀ ਗੱਲ ਕਿ ਜਿੱਥੇ ਚੰਗਿਆਈ ਵਧੇਗੀ ਗੁਣਾਂ ਦੀ, ਉੱਥੇ ਬੁਰਿਆਈ ਦਾ ਭੋਗ ਪੈਣਾ ਹੀ ਪੈਣਾ ਹੈ, ਕਿਉਂਕਿ ਜਿੱਥੇ ਚੰਗਿਆਈ ਹੋਵੇਗੀ ਉੱਥੇ ਬੁਰਿਆਈ ਨਹੀਂ ਰਹਿਣਾ। ਮੈਲੇ ਪਾਣੀ ਉੱਤੇ ਜਿੰਨੀ ਬਾਰਿਸ਼ ਜ਼ਿਆਦਾ ਹੋਵੇਗੀ, ਮੈਲੇ ਪਾਣੀ ਤੋਂ ਬਾਅਦ ਉੱਥੇ ਨਿਰਮਲ ਪਾਣੀ ਨੇ ਖਲੋਣਾ ਹੀ ਹੈ। ਇਹ ਵੀ ਤਾਂ ਭਾਂਡਾ ਹੈ। ਜਿੰਨੀ ਇਹਦੇ ਤੇ ਨਿਰਮਲਤਾਈ ਗੁਣਾਂ ਦੀ ਬਾਰਿਸ਼ ਹੋਵੇਗੀ, ਇਹਦੇ ਵਿੱਚੋਂ ਮਲੀਨਤਾ ਆਪਣੇ ਆਪ ਜਾਣੀ ਹੈ। ਪੁੰਨ ਵੱਧ ਜਾਣ ਤੇ ਦੁੱਖ ਵੀ ਕੱਟੇ ਜਾ ਸਕਦੇ ਆ। ਮੈਂ ਬੇਨਤੀ ਕਰਾਂ, ਅਸੀਂ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਪੜ੍ਹਨੇ, ਮੈਂ ਤਾਂ ਥੋੜਾ ਜਿਹਾ ਇਸ਼ਾਰਾ ਕੀਤਾ ਕਿਉਂਕਿ ਜਿਹੜਾ ਬੰਦਾ ਕਥਾ ਕਰਦਾ ਹੈ ਨਾ ਜੀ, ਪਿਛਲੇ ਸਾਲ ਜਦੋਂ ਅਸੀਂ ਪੂਰੇ ਅਮਰੀਕਾ ਚ 59 ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਕੀਤੀ ਤੇ ਵਿਚਾਰ ਚਾਰ ਪੰਜ ਜੀ ਨੇ ਜਿਹੜੇ ਸਤਿਗੁਰੂ ਵਾਰ ਵਾਰ ਸਾਨੂੰ ਚੇਤੇ ਕਰਾ ਰਹੇ ਸਨ, ਮੌਤ ਹੈ, ਸਿਮਰਨ ਹੈ, ਸਤ ਸੰਗਤ ਹੈ, ਉਹ ਪੁਰਾਣਿਕ ਘਟਨਾਵਾਂ ਵਾਰ ਵਾਰ ਆਈਆਂ। ਤੇ ਕਈ ਵਾਰੀ ਜਦੋਂ ਅਸੀਂ ਹਿੰਦੂਇਜ਼ਮ ਸ਼ਬਦ ਜਾਂ ਪੁਰਾਣਾਂ ਦਾ ਜ਼ਿਕਰ ਕਰੀਏ, ਮੈਂ ਤੁਹਾਨੂੰ ਸੱਚ ਦੱਸਾਂ, ਸਾਨੂੰ ਉਹੋ ਜਿਹੇ ਲੋਕਾਂ ਨਾਲ ਵਾਹ ਵੀ ਪਿਆ ਜਿਹੜੇ ਕਹਿੰਦੇ ਇਸ ਗੱਲ ਨੂੰ ਘੱਟ ਹੀ ਕਰਿਆ ਕਰੋ। ਫਿਰ ਮਨ ਨੂੰ ਲੱਗਦਾ ਮਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਜੀ, ਅਸੀਂ ਉਹਦੀ ਗੱਲ ਨੂੰ ਵੀ ਕੱਟਣੇ ਪਏ। ਮੇਰੀ ਬੇਨਤੀ ਹੈ ਕਿ ਸਭ ਨੂੰ ਪਤਾ ਹੈ ਕਿ ਦ੍ਰੋਪਦੀ ਦੀ ਪੱਤ ਰੱਖੀ, ਹਾਂਜੀ ਕੱਪੜਾ ਉਹਨੂੰ ਦਿੱਤਾ, ਉਹਦਾ ਨਗੇਜ ਢੱਕਿਆ ਗਿਆ। ਗੁਰੂ ਗ੍ਰੰਥ ਸਾਹਿਬ ਤੇ ਇਹੀ ਕਹਿੰਦੇ ਨੇ ਵੀ ਪਰਮਾਤਮਾ ਨੇ ਲਾਜ ਰੱਖੀ, ਉਹ ਪਰਮਾਤਮਾ ਨੇ ਮਿਹਰ ਕੀਤੀ। ਫੋਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬੋ ਸਾਜ, ਹਾਂਜੀ ਉਹਨੂੰ ਹੋਰ ਕੱਪੜੇ ਦੇ ਦਿੱਤੇ। ਪਰ ਇਸ ਕੱਪੜੇ ਪਿੱਛੇ ਵੀ ਇੱਕ ਪੁੰਨ ਹੈ, ਕਿਉਂਕਿ ਅੱਜ ਗੁਰੂ ਜੀ ਨੇ ਕਿਹਾ, ਮੇਰੀ ਗੱਲ ਸੁਣ ਲਓ ਮਿੱਤਰੋ, ਸੇਵਾ ਕਰੋਗੇ ਸੰਤ ਮਹਾਂਪੁਰਖ ਗੁਰਮੁਖਾਂ ਦੀ ਸੰਗਤ ਦੀ, ਤੇ ਲਿਖ ਕੇ ਦੇ ਦਿੱਤਾ, ਨੇਕ ਨੀਤੀ ਨਾਲ ਤੁਸੀਂ ਕਰੋ, ਰੱਬ ਦੀ ਦਰਗਾਹ ਵਿੱਚ ਥਾਂ ਬਣੇਗੀ। ਹੁਣ ਉਸ ਦ੍ਰੋਪਦੀ ਨੇ ਬਾਲੜੀ ਜੀ ਸੀ ਨਿੱਕੀ ਜੀ, ਨਹਾਉਣ ਗਈ ਦਰਿਆ ਤੇ ਇਤਿਹਾਸ ਕਹਿੰਦਾ ਦੁਰਭਾਸ਼ਾ ਰਿਸ਼ੀ ਉੱਥੇ ਨਹਾ ਰਿਹਾ ਸੀ, ਉਹਦੀ ਕੁਪੀਨ ਰੁੜ ਗਈ, ਤੇਜ਼ ਪਾਣੀ ਇੰਨਾ ਜ਼ਿਆਦਾ ਸੀ, ਉਹਦੀ ਕੁਪੀਨ ਲਗੋਟੀ ਜੀ ਉਹ ਰੁੜ ਗਈ। ਦ੍ਰੋਪਦੀ ਬਾਲੜੀ ਨੂੰ ਜਿਹੜੀ ਚੁੰਨੀ ਲਈ ਸੀ ਜਾਂ ਕੱਪੜਾ ਸੀ ਉਹਦੇ ਤੇ, ਉਹਨੇ ਕੱਪੜਾ ਪਾੜ ਕੇ ਦੁਰਭਾਸ਼ਾ ਵੱਲ ਸੜ ਦਿੱਤਾ, ਜਿੱਧਰ ਪਾਣੀ ਆ ਰਿਹਾ ਸੀ ਉਹ ਅੱਗੇ ਖਲੋਤੀ ਸੀ, ਜਿੱਧਰੋਂ ਆ ਰਿਹਾ ਉਹ ਕੱਪੜਾ ਰਿਸ਼ੀ ਨੇ ਪਕੜਿਆ ਤੇ ਇੰਨੀ ਗੱਲ ਕਹੀ ਕਿ ਬੇਟਾ ਤੂੰ ਮੇਰਾ ਨਗੇਜ ਢੱਕਿਆ, ਰੱਬ ਤੇਰਾ ਢੱਕੇਗਾ। ਇਹਨੂੰ ਭਾਈ ਸਾਹਿਬ ਨੇ ਕੋਟ ਕੀਤਾ, ਭਾਈ ਗੁਰਦਾਸ ਸਾਹਿਬ ਜੀ ਨੇ, ਉਹਨਾਂ ਦਾ ਇੱਕ ਬਚਨ ਹੈ, ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰ ਹੈ, ਤਾਂ ਤੇ ਸਭਾ ਮੱਧ ਬਹਿਓ ਬਸਨ ਪਰਵਾਹ ਜੀ। ਉਹਨੇ ਸਿਰਫ ਥੋੜਾ ਜਿਹਾ ਕੁਪੀਨ ਮਾਤਰ ਲੰਗੋਟੀ ਜਿੰਨਾ ਕੱਪੜਾ ਦਿੱਤਾ, ਉਸ ਬੀਜੇ ਹੋਏ ਪੁੰਨ ਨੇ ਉਸ ਔਰਤ ਦਾ ਕਿੰਨੀ ਕੁ ਪੱਤ ਢੱਕ ਦਿੱਤੀ। ਮੈਂ ਆਪ ਨੂੰ ਬੇਨਤੀ ਕਰਨ ਲੱਗਾ ਕਿ ਸਭ ਤੋਂ ਪਹਿਲਾਂ ਸਿਰਫ ਇੰਨੀ ਗੱਲ, ਇਹਦੇ ਵਿੱਚ ਬੰਦੇ ਸੀ ਫਸੇ, ਨਹੀਂ ਜੀ ਅੱਗੇ ਕਿਸੇ ਨੇ ਪੁੱਛਣਾ ਜੀ, ਇਹ ਤਾਂ ਐਵੇਂ ਗੱਪਾਂ ਨੇ ਜੀ। ਫਿਰ ਸੱਚੀ ਮੁੱਚੀ ਮਨ ਨੂੰ ਡਰ ਲੱਗਦਾ, ਸੱਚੇ ਪਾਤਸ਼ਾਹ ਤੇਰੀ ਬਾਣੀ ਚ ਗੱਪ ਨਹੀਂ, ਸਾਨੂੰ ਸਮਝ ਨਹੀਂ, ਸਾਨੂੰ ਨਹੀਂ ਪਤਾ। ਪਰ ਦੇਖੋ ਤੁਸੀਂ ਆਪ ਰੋਜ਼ ਜਪਜੀ ਸਾਹਿਬ ਚ ਪੜ੍ਹਦੇ ਹੋ, ਕਿਸੇ ਵੀ ਸੰਪਰਦਾਇ ਟੀਕਾ, ਕਿਉਂਕਿ ਇਹ ਦੋ ਧਰਾਵਾਂ ਨੇ ਸਾਡੇ ਜੀ, ਇੱਕ ਸੰਪਰਦਾਇ ਅਰਥ ਨੇ, ਇੱਕ ਪ੍ਰੋਫੈਸਰ ਸੈਣੀ ਦੇ ਸਿੰਘ ਸਭਾ ਦੇ ਅਰਥ ਨੇ, ਦੋਨਾਂ ਨੂੰ ਤੁਸੀਂ ਟੀਕਿਆਂ ਨੂੰ ਪੜ੍ਹਿਓ, ਇਸ ਅਰਥ ਤੇ ਦੋਨੋਂ ਇੱਕ ਮਤ ਨੇ, ਉਹ ਪੁੰਨੀ ਪਾਪੀ ਆਖਣ ਨਾ ਹੈ। ਪੁੰਨ ਔਰ ਪਾਪ ਕੇਵਲ ਕਹਿਣ ਮਾਤਰ ਨਹੀਂ, ਆਖਣ ਮਾਤਰ ਨਹੀਂ, ਇਹ ਹਕੀਕਤ ਵਿੱਚ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ, ਜਾਓ ਦਾ ਮਤਲਬ ਕੀ ਹੋ ਗਿਆ? ਗੁਰੂ ਨਾਨਕ ਸਾਹਿਬ ਵਚਨ ਕਰ ਰਹੇ, ਅੱਜ ਆਪਾਂ ਸਾਰੇ ਬਾਬਾ ਜੀ ਦੇ ਲੈਣੇ ਨੇ ਬਚਨ ਆਦਿ ਗੁਰੂ ਦੇ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਓ। ਅੱਗੇ ਆਪੇ ਬੀਜ ਆਪੇ ਹੀ ਖਾਓ, ਜੋ ਬੀਜ ਰਿਹਾ ਤੈਨੂੰ ਇਹ ਖਾਣਾ ਪੈਣਾ। ਅੱਗੇ ਗੁਰੂ ਜੀ ਕਹਿੰਦੇ ਨਾਨਕ ਹੁਕਮੀ ਆਵੋ ਜਾਓ, ਆਖਣ ਨਾਏ ਦਾ ਲਫ਼ਜ਼ੀ ਅਰਥ ਹੈ ਇਹ ਮੁਹਾਵਰਾ ਨਹੀਂ, ਇਹ ਅਖਾਣ ਨਹੀਂ ਕਿ ਐਵੇਂ ਤੈਨੂੰ ਕਹਿਤਾ ਚੱਲ ਬਈ ਪੁੰਨ ਪਾਪ ਹੁੰਦੇ ਨੇ। ਮਹਾਰਾਜ ਕਹਿੰਦੇ ਹਕੀਕਤ ਹੈ। ਆਪ ਜੀ ਆਸਾ ਕੀ ਵਾਰ ਦਾ ਰੋਜ਼ ਇੱਥੇ ਕੀਰਤਨ ਹੁੰਦਾ, ਦੂਸਰੀ ਤੇ ਤੀਸਰੀ ਪੌੜੀ ਦਾ ਪਾਠ ਕਰੀਏ ਆਸਾ ਕੀ ਵਾਰ ਦਾ, ਕਿਉਂਕਿ ਮੈਂ ਅੱਗੇ ਬੇਨਤੀ ਕਰਨੀ ਹੈ। ਆਗਿਆ ਬਸਨ ਸਹਿਲਾ ਮਹਾਰਾਜ ਨੇ ਕਿਹਾ ਤੇ ਸੇਵਾ ਨਾਲ ਹੁੰਦਾ। ਗੁਰੂ ਜੀ ਦਾ ਇਹ ਬਚਨ ਹੈ ਸਤਿਗੁਰੂ ਸਾਹਿਬ ਜੀ ਦਾ, ਮਹਾਰਾਜ ਜੀ ਨੇ ਫਰਮਾਇਆ ਕਿ ਨਾਨਕ ਜੀ ਉਪਾਇਕ ਹੈ ਲਿਖ ਨਾਮੈ ਧਰਮ ਬਹਾਲਿਆ। ਇਹ ਦੂਸਰੀ ਪੌੜੀ ਹੈ ਨਾ ਜੀ, ਜੀ ਉਪਾਇਕ ਹੈ। ਇੱਥੇ ਥੋੜਾ ਕਿਹਾ ਸਿੱਖ ਉਪਾਇਕ ਹੈ, ਹਿੰਦੂ ਉਪਾਇਕ ਹੈ, ਉਹਨਾਂ ਕਹੇ ਤਾਂ ਕਾਨੂੰਨ ਸਭ ਲਈ ਹੈ। ਆਪ ਰੋਜ਼ ਪੜ੍ਹਦੇ ਹੋ ਤੇ ਮੇਰੀ ਇੱਛਾ ਸੀ ਮੈਂ ਅੱਜ ਪ੍ਰਮਾਣ ਉਹ ਲਵਾਂ ਜਿਹੜੇ ਰੋਜ਼ ਪਾਠ ਕੀਤਾ ਜਾਂਦਾ, ਅਸੀਂ ਰੋਜ਼ ਸੁਣਦੇ ਹਾਂ। ਮਹਾਰਾਜ ਕਹਿੰਦੇ ਆ ਕਿ ਨਾਨਕ ਜੀ ਉਪਾਇਕ ਹੈ, ਜੀਵ ਨੂੰ ਪੈਦਾ ਕਰਕੇ ਲਿਖ ਨਾਮੈ ਧਰਮ ਬਹਾਲਿਆ। ਪਰਮਾਤਮਾ ਨੇ ਇੱਕ ਹੋਰ ਸ਼ਕਤੀ ਪੈਦਾ ਕਰ ਦਿੱਤੀ ਧਰਮ। ਅੱਜ ਸਵੇਰੇ ਵੀ ਇਹ ਸੰਗਤ ਵਿੱਚੋਂ ਸੀ ਸੁਹਿਰਦ ਪ੍ਰਸ਼ਨ ਕਿ ਕੀ ਇਹ ਰੂਹ ਜਿਹੜੀ ਇਹ ਹੋਰ ਹੋਰ ਬ੍ਰਹਿਮੰਡਾਂ ਵਿੱਚ ਵਿਚਰਦੀ ਹੈ, ਤੇ ਮੈਂ ਇੱਕ ਵਾਰ ਬੇਨਤੀ ਕੀਤੀ ਜੇ ਪਾਠ ਜਿਹੜਾ ਅਸੀਂ ਦੋ ਵਾਰੀ ਦਿਨ ਚ ਕਰਨੇ ਆ, ਇੱਕ ਵਾਰੀ ਸਵੇਰੇ ਤੇ ਇੱਕ ਵਾਰੀ ਸੰਧਿਆ ਵੇਲੇ। ਹਾਂਜੀ, ਸਵੇਰੇ ਕਰਨੇ ਆ ਜਪਜੀ ਸਾਹਿਬ ਦੀ 27ਵੀਂ ਪੌੜੀ ਤੇ ਸ਼ਾਮ ਨੂੰ ਕਰਨੇ ਆ ਸੋ ਦਰ ਰਹਿ ਰਾਸ। ਹਾਂਜੀ, ਤੀਸਰੀ ਵਾਰੀ ਸ਼ਬਦ ਰਾਗ ਆਸਾ ਵਿੱਚ ਹੈ। ਪਰ ਵੇਖੋ ਗੁਰਮੁਖੋ, ਮੇਰੀ ਫਿਰ ਬੇਨਤੀ ਜੇ ਮੈਂ ਲਫ਼ਜ਼ ਪਹਿਲਾਂ ਵਰਤਿਆ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਇਹ ਸ਼ਬਦ ਨੂੰ ਜ਼ਿਹਨ ਚ ਰੱਖ ਕੇ। ਹੁਣ ਸਤਿਗੁਰੂ ਨੇ ਉਥੇ ਜੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਤਿੰਨ ਵਾਰੀ ਬਚਨ ਕਿਹਾ, ਪਾਠ ਭੇਦ ਹੈ ਪਰ ਅਰਥ ਭੇਦ ਨਹੀਂ। ਇਸ ਵਿੱਚ ਇੱਕ ਉਹ ਚੀਜ਼ਾਂ ਨੇ, ਉਹ ਸ਼ਕਤੀਆਂ ਨੇ, ਉਹ ਰੂਹਾਂ ਨੇ ਜਿਹੜੀਆਂ ਹੈਣ ਪਰ ਦਿਸਦੀਆਂ ਨਹੀਂ ਪਰ ਗਾ ਰਹੀਆਂ ਨੇ। ਦੂਸਰੇ ਉਹ ਨੇ ਜਿਨ੍ਹਾਂ ਦੇ ਵਜੂਦ ਨੇ, ਜਿਸਮ ਨੇ, ਉਹ ਦਿਸਦੇ ਨੇ, ਉਹ ਵੀ ਗਾ ਰਹੇ ਨੇ। ਤੀਸਰਾ, ਜਿੱਥੋਂ ਤੱਕ ਨਾ ਸਾਇੰਸ ਦੀ ਨਾ ਸਾਡੀ ਅੱਖ ਦੀ, ਮੈਂ ਫਿਰ ਲਫ਼ਜ਼ ਵਰਤਾਂਗਾ, ਜਿੱਥੋਂ ਤੱਕ ਸਾਇੰਸ ਦਾ ਕੈਮਰਾ ਵੀ ਨਹੀਂ ਪਹੁੰਚਿਆ। ਮੈਂ ਇਹ ਨਹੀਂ ਕਹਿੰਦਾ ਸਾਇੰਸ ਮਾੜੀ ਹੈ, ਮੈਂ ਨਿੰਦਣਾ ਨਹੀਂ ਚਾਹੀਦਾ। ਉਹ ਸਾਡੇ ਬੰਦੇ ਬਾਬਾ ਜੀ ਸਾਡੇ ਕਿੰਨੇ ਸਮਾਂ ਪਹਿਲਾਂ ਕਹਿ ਗਏ ਸਾਇੰਸ, ਹੁਣ ਕਹਿੰਦੀ ਵੀ ਐਵੇਂ ਨਾ ਖਰਿਆ ਕਰੀਏ, ਸਾਇੰਸ ਦਾ ਬੜੀ ਵੱਡੀ ਦੇਣ ਹੈ ਸਮਾਨਵਤਾ ਨੂੰ। ਪਰ ਜਿੱਥੋਂ ਤੱਕ ਸਾਇੰਸ ਨਹੀਂ ਪਹੁੰਚ ਰਹੀ, ਉਹ ਨੇਤ ਨੇਤ ਕਹਿ ਰਹੀ ਵੀ ਅੰਤ ਨਹੀਂ ਪੈ ਸਕਦਾ, ਗੁਰੂ ਜੀ ਉਹਨਾਂ ਦੀ ਗੱਲ ਵੀ ਕਰਦੇ ਆ ਵੀ ਉਹ ਵੀ ਗਾਉਂਦੇ ਪਏ। ਸਿਰਫ ਦੋ ਤਿੰਨ ਤੁਕਾਂ ਲਾਂਗੇ ਜੀ, ਜ਼ਿਆਦਾ ਨਹੀਂ। ਇੱਕ ਤਾਂ ਪਾਠ ਕਰ ਦਿਓ ਕਿ ਗਾਵਣ ਤੁਧ ਨੂੰ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਹੁਣ ਦੇਖੋ, ਗਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ, ਮੈਂ ਇੱਚੋ ਤੁਕਾ ਲੈ ਰਿਹਾ, ਸੋਹਣ ਤੇਰੇ ਸਦਾ ਸਵਾਰੇ। ਹੁਣ ਆਹ ਜਿਹੜੇ ਨੇ ਈਸ਼ਰ ਬ੍ਰਹਮਾ ਚਿੱਤ ਗੁਪਤ, ਇਹ ਕੀ ਕਹਾਣੀ ਹੈ ਸਾਰੀ, ਦ੍ਰਿਸ਼ਟ ਦੇ ਪਏ ਨੇ। ਪਰ ਇੱਥੋਂ ਇੱਕ ਗੱਲ ਹੋਰ ਸਪਸ਼ਟ ਹੋ ਗਈ ਕਿ ਸਿੱਖੋ, ਤੁਸੀਂ ਉਹਨਾਂ ਨੂੰ ਨਾ ਗਾਓ ਜਿਹੜੇ ਰੱਬ ਨੂੰ ਗਾਉਂਦੇ ਨੇ, ਤੁਸੀਂ ਸਿੱਧਾ ਪਰਮਾਤਮਾ ਨੂੰ ਕਹੋ, ਤੁਸੀਂ ਦੇਵ ਪੂਜਾ ਮਤ ਕਰੋ, ਤੁਸੀਂ ਦੇਵਾਦ ਦੇਵ ਪਰਮਾਤਮਾ ਦੀ ਬੰਦਗੀ ਕਰੋ। ਹੁਣ ਇਹ ਰੋਜ਼ ਅਸੀਂ ਪੜ੍ਹਨੇ ਜੀ, ਗਾਉਂਦੇ ਨੇ ਨਾ, ਅਗਲੀ ਗੱਲ ਜਿਹੜੇ ਦਿਸਦੇ ਨੇ, ਉਹ ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵਣ ਤੁਧ ਨੂੰ ਵੀਰ ਕਰਾਰੇ। ਆ ਜਤੀ ਜਿਨ੍ਹਾਂ ਨੇ ਜਤ ਧਾਰਨ ਕੀਤਾ, ਦਾਨੀ ਹੋ ਗਏ, ਸੰਤੋਖੀ ਹੋ ਗਏ, ਗਾ ਰਹੇ ਨੇ। ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵਣ ਤੁਧ ਨੂੰ ਵੀਰ ਕਰਾਰੇ, ਗਾਵਣ ਤੁਧ ਨੂੰ ਪੰਡਿਤ ਪੜ੍ਹਨ ਰੁਖੀ ਸੁਰ ਜੁਗ ਜੁਗ ਵੇਦਾਂ ਨਾਲੇ। ਇਹ ਦ੍ਰਿਸ਼ਟਮਾਨ ਨੇ ਗੁਰਮੁਖੋ। ਇਸ ਤੋਂ ਅਖੀਰ ਮਹਾਰਾਜ ਕਹਿੰਦੇ, ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ। ਇਹਦਾ ਮਤਲਬ ਕੱਲਾ ਕੀਰਤਨ ਇੱਥੇ ਨਹੀਂ, ਪਤਾ ਨਹੀਂ ਅਦ੍ਰਿਸ਼ਟ ਰੂਪ ਵਿੱਚ ਰੱਬ ਦੀ ਕੀਰਤੀ ਖੰਡਾਂ ਬ੍ਰਹਿਮੰਡਾਂ ਚ ਕਿੰਨੀ ਹੋ ਰਹੀ ਹੈ। ਤੇ ਅੱਗੇ ਸਤਿਗੁਰੂ ਨੇ ਗੱਲ ਹੋਰ ਕਹਿ ਦਿੱਤੀ, ਉੱਥੇ ਸਪਸ਼ਟ ਗਿਆ, ਕਹਿਣ ਲੱਗੇ ਪਰਮਾਤਮਾ ਜੀ, ਹੋਰ ਕੇਤੇ ਤੁਧ ਨੂੰ ਗਾਵਣ ਸੇਵੈ ਚਿਤਨ ਆਵਣ ਨਾਨਕਿਆ ਵਿਚਾਰੇ। ਹੋਰ ਵੀ ਤੁਹਾਨੂੰ ਗਾ ਰਹੇ ਨੇ ਪਰ ਆਪਣੇ ਚਿੱਤ ਚ ਨਹੀਂ ਆਏ। ਤੇ ਗੁਰਮੁਖੋ, ਬਾਬਾ ਜੀ ਤਾਂ ਐਡੀ ਵੱਡੀ ਗੱਲ ਕਰ ਰਿਹਾ, ਹੋਰ ਵੀ ਗਾ ਰਹੇ ਆ, ਤੇ ਮੈਂ ਖਿਮਾ ਕਰਿਓ ਮੇਰੇ ਵਰਗਾ ਮੈਂ ਇੱਕ ਪਕੜ। ਕਹਿੰਦਾ ਨਹੀਂ ਜੀ, ਹੁੰਦਾ ਹੀ ਕੁਝ ਨਹੀਂ ਜੀ, ਬਾਬਾ ਜੀ ਕੀ ਕਹਿ ਰਿਹਾ। ਫਿਰ ਬੇਨਤੀ, ਨਾਨਕ ਜੀ ਉਪਾਇਕ ਹੈ, ਹੋਰ ਫਿਰ ਸੁਣੋ ਜਪਜੀ ਸਾਹਿਬ ਦਾ ਪਾਠ ਆਪਾਂ ਕਰਨੇ ਆ ਜੀ। ਚਲੋ ਮੈਂ ਫਿਰ ਦੁਬਾਰਾ ਧਰਮ ਖੰਡ ਪੜ੍ਹਨੇ ਆ ਨਾ। ਮੈਂ ਕੱਲ ਵੀ ਸ਼ਾਇਦ ਕਿਹਾ ਸੀ ਵੀ ਖੰਡਾਂ ਦੇ ਉੱਤੇ ਪੀ ਐਚ ਡੀ ਵੀ ਕੀਤੀ ਵਿਦਵਾਨਾਂ ਨੇ, ਕੱਲ ਹੀ ਕਿਹਾ ਸੀ, ਖੰਡਾਂ ਬਾਰੇ ਬਹੁਤ ਕੁਝ ਬੋਲਿਆ। ਪਰ ਸੱਚ ਇਹ ਵੇ, ਹਰ ਖੰਡ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਅੰਤ ਨਹੀਂ ਪਾਇਆ ਜਾ ਸਕਦਾ। ਹਰ ਖੰਡ ਵਿੱਚ ਜਦੋਂ ਅਸੀਂ ਧਰਮ ਖੰਡ ਪੜ੍ਹਦੇ ਹਾਂ, ਬਚਨ ਨੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਟਾਈਮ ਤੇ ਸਪੇਸ ਦਾ ਜ਼ਿਕਰ ਕੀਤਾ ਕਿ ਪਰਮਾਤਮਾ ਨੇ ਟਾਈਮ ਰਾਤੀ ਰੁੱਤੀ ਥਿੱਤੀ ਵਾਰ ਟਾਈਮ ਕਹਿ ਪੌਣ ਪਾਣੀ ਅਗਨੀ ਪਾਤਾਲ ਨੂੰ ਤੁਸੀਂ ਥਾਂ ਕਹਿ ਲੋ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲੀ ਇਹ ਧਰਮਸ਼ਾਲਾ ਕੇ ਜਿੱਥੇ ਧਰਮ ਕਮਾਇਆ ਜਾਣਾ ਤਿਸ ਵਿੱਚ ਜੀ ਜੁਗਤ ਕੇ ਰੰਗ ਅਨੇਕਾਂ ਰੰਗਾਂ ਦੇ ਅਨੇਕਾਂ ਟੀਕਿਆਂ ਨਾਲ ਜੀਵਨ ਜੀਣ ਵਾਲੇ ਤਿੰਨਕੇ ਨਾਮ ਅਨੇਕ ਅਨੰਤ ਅਨੰਤ ਦਰਥ ਜਿਨ੍ਹਾਂ ਦਾ ਅੰਤ ਹੀ ਕੋਈ ਨਹੀਂ ਉਹਨਾਂ ਦੇ ਅਨਾਮ ਨਾਮ ਨੇਕਾਂ ਨੇ ਅਨੰਤ ਨੇ ਉਹ ਹੁਣ ਅਗਲੀ ਬੇਨਤੀ ਹੈ ਜੀ ਰੰਗ ਵੱਖਰੇ ਨੇ ਬੋਲੀ ਵੱਖਰੀ ਹੈ ਪਹਿਰਾਵੇ ਵੱਖਰੇ ਨੇ ਜੀਵਨ ਦਾ ਢੰਗ ਆਪੋ ਆਪਣੇ ਤੇ ਜੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਅੱਗੇ ਕਰਮੀ ਕਰਮੀ ਹੋਏ ਵਿਚਾਰ ਜੋ ਕਰਮ ਕਰ ਰਹੇ ਪੁੰਨੀ ਪਾਪੀ ਆਖਣ ਨਾਹੀਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹ ਆਪ ਸੱਚਾ ਉਹਦਾ ਦਰਬਾਰ ਸੱਚਾ ਸੱਚਾ ਆਪ ਸੱਚਾ ਦਰਬਾਰ ਤਿੱਥ ਹੈ ਸੋਹਣ ਤਿੱਥ ਹੈ ਇੱਥੇ ਨਹੀਂ ਇੱਥੇ ਯਾਦ ਰੱਖੋ ਫਿਰ ਨੁਕਤਾ ਇੱਕ ਇੱਕ ਲਈਏ ਨਾ ਤਿੱਥ ਹੈ ਇੱਕ ਸ਼ਬਦ ਕੀ ਅਰਥ ਬਦਲ ਦੇਗਾ ਤਿੱਥ ਹੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਪਕਾਈ ਉੱਥ ਹੈ ਇਹਦਾ ਮਤਲਬ ਇੱਥੇ ਜੋ ਕਮਾਨਾ ਹੈ ਇਹ ਨਿਸ਼ਾਨ ਪੈਣਗੇ ਉੱਥੇ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਨਾਨਕ ਗਿਆ ਜਾਪੈ ਜਾਏ ਤੂੰ ਐਵੇਂ ਫੋਕੀ ਗੱਲ ਕਿਉਂ ਕਰੇਗਾ ਇਹ ਤਾਂ ਪਤਾ ਉਦੋਂ ਲੱਗਣਾ ਜਦੋਂ ਉੱਥੇ ਪਹੁੰਚਣਾ ਹੈ ਗਿਆ ਕੇ ਫਿਰ ਉਸੇ ਪੌੜੀ ਤੇ ਆਈਏ ਕਿ ਨਾਨਕ ਜੀ ਉਪਾਏ ਕਹਿ ਲਿਖ ਨਾਮ ਹੈ ਧਰਮ ਬਹਾਲਿਆ ਅੱਗੇ ਮਹਾਰਾਜ ਕਹਿੰਦੇ ਉੱਥੇ ਇਹ ਸ਼ਬਦ ਉੱਥੇ ਹੈ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਉੱਥੇ ਸੱਚ ਝੂਠ ਤਰਾਜੂ ਚ ਤੋਲਿਆ ਜਾਣੇ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਕ ਚਾਲਿਆ ਇਹਦਾ ਮਤਲਬ ਜਿੰਨ ਨਹੀਂ ਬੰਦਗੀ ਕੀਤੀ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਹੈ ਜੇ ਕਿਸੇ ਨੂੰ ਹੋਰ ਗਹਿਰਾ ਸ਼ੌਕ ਹੈ ਸ੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੁਣੀ ਗੁਰਮੁਖ ਪਿਆਰੇ ਉਹਨਾਂ ਦੀ ਇੱਕ ਕਿਤਾਬ ਹੈ ਅਨਡਿੱਠੀ ਦੁਨੀਆ ਜ਼ਰੂਰ ਪੜਿਓ ਤੇ ਉਹਨਾਂ ਨੇ ਕੋਈ ਸ਼ਬਦ ਖੱਬੇ ਸੱਜੋਂ ਨਹੀਂ ਲਿਆ ਸਾਰੀ ਪਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਅਨਡਿੱਠੀ ਦੁਨੀਆ ਕੀ ਕੁਛ ਹੈ ਜਿਹੜਾ ਦਿਸਦਾ ਨਹੀਂ ਪਿਆ ਹੁਣ ਇਸ ਤੋਂ ਅਗਲੀ ਪੌੜੀ ਆਪੀ ਨਾ ਭੋਗ ਭੋਗ ਕਹਿ ਅਗਲੀ ਹੈ ਨਾ ਇਸ ਤੋਂ ਇਨਸਾਨ ਤੋਂ ਆਪੇ ਭੋਗ ਭੋਗੇ ਤੂੰ ਪਦਾਰਥ ਮਾਣੇ ਆਪੀ ਨਾ ਭੋਗ ਭੋਗ ਕਹਿ ਕੋਈ ਭਸਮੜ ਭੌਰ ਸਦਾਇਆ ਹੁਣ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਕੋਈ ਭਸਮੜ ਭੌਰ ਸਦਾਇਆ ਭੌਰ ਕੀ ਸਦਾਇਆ ਕਹਿ ਸਰੀਰ ਤਾਂ ਸੜ ਗਿਆ ਇੱਥੇ ਤੇ ਗੁਰੂ ਜੀ ਕਹਿੰਦੇ ਉਹਦੇ ਵਿੱਚੋਂ ਭੌਰ ਉਹਦੇ ਵਿੱਚੋਂ ਜੀਵ ਆਤਮਾ ਨਿਕਲੀ ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਭੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਪਰ ਗਲ ਤਾਂ ਸੜ ਗਿਆ ਹੈ ਇਹ ਕਿਹੜਾ ਗਲ ਜਿਹਨੂੰ ਸੰਗਲ ਪਾ ਦਿੱਤੇ ਲੋਹੇ ਦੇ ਸੰਗਲ ਨਹੀਂ ਰੱਸੇ ਨਹੀਂ ਲਫ਼ਜ਼ ਵਰਤੇ ਨੇ ਗੁਰਮੁਖੋ ਸੱਚ ਇਹ ਵੇ ਕਿ ਸੂਖਸ਼ਮ ਸਰੀਰ ਜਿਹੜਾ ਹੈ ਆਮ ਤੌਰ ਤੇ ਤਿੰਨ ਮੰਨਦੇ ਆ ਨਾ ਜੀ ਇਹ ਸਥੂਲ ਸੂਖਸ਼ਮ ਤੇ ਕਾਰਨ ਜਿਹੜਾ ਸੂਖਸ਼ਮ ਹੈ ਜਿਹੜਾ ਇਹਦੇ ਵਿੱਚੋਂ ਨਿਕਲਣਾ ਹੈ ਸਥੂਲ ਨੇ ਜਦੋਂ ਛੁੱਟਣਾ ਹੈ ਇਹਦੇ ਵਿੱਚੋਂ ਜਿਹੜਾ ਨਿਕਲਣਾ ਸਾਡੇ ਕੀਤੇ ਹੋਏ ਕਰਮ ਹੀ ਸੰਗਲ ਬਣਾ ਦਿੱਤੇ ਉਹਨੇ ਫਿਰ ਬੇਨਤੀ ਆਪੀ ਨੇ ਭੋਗ ਭੋਗ ਕਹਿ ਕੋਈ ਭਸਮੜ ਭੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਹੁਣ ਜੇ ਕੋਈ ਕਹਿ ਜੀ ਇੱਥੇ ਸਭ ਕੁਝ ਅੱਗੇ ਮਹਾਰਾਜ ਕਹਿੰਦੇ ਅੱਗੇ ਕਰਨੀ ਕੀਰਤ ਮਾਚੀਏ ਆਮ ਕਿਸੇ ਬੰਦੇ ਨੂੰ ਪੁੱਛੋ ਅੱਗੇ ਦੇ ਅਰਥ ਕੀ ਕਰੇਗਾ ਜੀ ਅੱਗੇ ਦੇ ਅਰਥ ਇੱਥੇ ਥੋੜਾ ਹੋਣਗੇ ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾਂ ਕਰ ਸਮਝਾਇਆ ਬਹਿ ਲੇਖਾਂ ਕਰ ਸਮਝਾਇਆ ਥਾਉ ਨਾ ਹੋਵੀ ਪਾਉਂਦਈ ਹੁਣ ਸੁਣੀਏ ਕਿਆ ਰਵਾਇਆ ਤੇ ਫਿਰ ਸੂਖਸ਼ਮ ਸਰੀਰ ਕਹਿੰਦਾ ਕਿੰਨਾ ਸਮਾਂ ਮਿਲਿਆ ਹੋਏ ਮਨ ਅੰਧ ਹੈ ਜਨਮ ਗਵਾਇਆ ਮੈਂ ਸਿਰਫ ਦੋ ਚਾਰ ਇਹ ਬੇਨਤੀਆਂ ਤਾਂ ਕੀਤੀਆਂ ਨੇ ਭਾਈ ਗੁਰਸਿੱਖੋ ਜੋ ਵੀ ਆਪਾਂ ਕਰਮ ਕਰ ਰਹੇ ਹਾਂ ਸਿਮਰਨ ਕਰਨੇ ਆ ਬਾਣੀ ਪਰ ਮੈਂ ਫਿਰ ਵੀ ਤੁਹਾਨੂੰ ਕਹਾਂਗਾ ਕਰਮ ਇਹ ਗੀਤਾ ਸਾਰੀ ਕਰਮ ਦੇ ਦੁਆਲੇ ਘੁਲਦੀ ਘੁੰਮਦੀ ਕਰਮ ਦੇ ਦੁਆਲੇ ਹਿੰਦੂ ਧਰਮ ਕਰਮਵਾਚੀ ਜ਼ਿਕਰ ਕਰਦਾ ਕਰਮ ਦਾ, ਪਰ ਬਾਬਾ ਜੀ ਇਸ ਤੋਂ ਅੱਗੇ ਗੱਲ ਕਰਦੇ ਆ, ਕਹਿੰਦੇ ਕਰਮ ਹੈ ਕੋਈ ਸ਼ੱਕ ਨਹੀਂ, ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣੇ ਕਰਮੀ ਆਪੋ ਆਪਣੀ ਕਰਮ ਹੈ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਬਖਸ਼ ਦਿੱਤੀ, ਕਹਿਣ ਲੱਗੇ ਕਿਰਪਾ, ਜਿੱਥੇ ਕਿਰਪਾ ਵਰਤ ਜਾ ਉੱਥੇ ਕਰਮਾਂ ਦਾ ਖਾਤਮਾ ਕਰਕੇ ਰੱਖ ਦਿੰਦੀ ਹੈ। ਕਰਮ ਹੈ, ਮੈਂ ਫਿਰ ਬੇਨਤੀ ਕਰਾਂ, 12 ਮਾਹ ਚ ਆਪ ਰੋਜ਼ ਪੜ੍ਹਦੇ ਹੋ, ਕਿਰਤ ਕਰਮ ਕੇ ਵਿਛੜੇ ਨਾ, ਕਰਮ ਵਿਛੋੜ ਗਏ। ਪਰ ਕਹਿਣ ਲੱਗੇ ਕਰਮਾਂ ਕਰਕੇ ਮਿਲਣਾ ਨਹੀਂ, ਕਰ ਕਿਰਪਾ ਮਿਲੋ ਰਾਮ ਗੁਰਮੁਖੋ। ਫਿਰ ਬੇਨਤੀ, ਜੇ ਕਰਮ ਹੈ ਪਰ ਕਿਰਪਾ ਕਰਮਾਂ ਤੋਂ ਬਹੁਤ ਵੱਡੀ ਹੈ। ਮਹਾਰਾਜ ਕਹਿੰਦੇ ਜਿੱਥੇ ਕਿਰਪਾ ਆ ਜਾਏ ਉੱਥੇ, ਉਦਣ ਹੀ ਮੈਂ ਕਿਹਾ ਸੀ ਵੀ ਆਪਾਂ ਤਾਂ ਕਿਰਪਾ ਹੀ ਮੰਗੀਏ, ਦਇਆਲਤਾ ਹੀ ਮੰਗੀਏ। ਕਿਰਪਾ ਫਿਰ ਕਰਮ ਖੰਡਨ ਕਰਦੀ ਹੈ। ਆਪ ਨੂੰ ਬੇਨਤੀ ਹੈ ਜੀ, ਇੱਕ ਹੋਰ ਬੇਨਤੀ, ਗੌੜੀ ਰਾਗ ਮੈਂ ਉਦਣ ਕਿਹਾ ਗੌੜੀ ਕੀ ਵਾਰ, ਗੁਰੂ ਰਾਮਦਾਸ ਜੀ ਦੀ ਬਾਣੀ, ਉਂਝ ਤਾਂ ਸਤਿਗੁਰੂ ਦੀ ਸਾਰੀ ਬਾਣੀ ਚ ਇੰਨੇ ਭਿੱਜੇ, ਵਾਰ ਵਾਰ ਗੁਰੂ ਰਾਮਦਾਸ ਸ਼ੁਕਰਾਨੇ ਕਰੀ ਜਾਂਦੇ ਨੇ, ਮੈਨੂੰ ਕੋਈ ਨਹੀਂ ਜਾਣਦਾ ਤੁਸੀਂ ਕਿਰਪਾ ਕੀਤੀ। ਅੱਜ ਵੀ ਮੇਰੀ ਗੱਲ ਚੱਲੀ, ਕਈ ਵਾਰੀ ਹੁਣ ਅਸੀਂ ਜਦੋਂ ਕੁਛ ਮਿਲ ਜਾਂਦਾ ਨਾ, ਉਦੋਂ ਅੱਖਾਂ ਬਦਲ ਜਾਂਦੀਆਂ ਨੇ ਸਾਡੀਆਂ। ਤੁਸੀਂ ਸਮਾਜ ਨੂੰ ਨੇੜੇ ਹੋ ਕੇ ਦੇਖੋ, ਇਨਸਾਨ ਤੋਂ ਲੈ ਲਓ, ਖੂਨ ਦੇ ਰਿਸ਼ਤੇ ਵਿੱਚ ਵੀ ਕੌੜੀ ਸੱਚਾਈ ਹੈ। ਜਿਨ੍ਹਾਂ ਲੋਕਾਂ ਦੀ ਆਪ ਜੀ ਮਦਦ ਕਰਦੇ ਹੋ ਸਕਦਾ ਉਹਨਾਂ ਵਿੱਚ ਆਪਾਂ ਵੀ ਸ਼ਾਮਿਲ ਹੋਈਏ। ਜਿੰਨੀ ਦੇਰ ਤੱਕ ਮਦਦ ਕਰਦੇ ਹੋ ਉਹ ਆਉਂਦੇ ਜਾਂਦੇ ਆ, ਮਿਲਦੇ ਆ, ਪਰ ਜਿੰਨੀ ਮਦਦ ਕਰਦੇ ਹੋ ਖਿਮਾ ਕਰਿਓ। ਇਹ ਨਹੀਂ ਮੈਂ ਕਹਿੰਦਾ ਪੁੰਨ ਨਹੀਂ ਕਰਨਾ ਚਾਹੀਦਾ, ਮੈਨੂੰ ਯਾਦ ਹੈ ਗੱਲ ਵੈਸੇ ਸਟੇਜ ਤੇ ਕਰਨੀ, ਜੇ ਮੈਂ ਲੁਧਿਆਣੇ ਕਥਾ ਕਰਦਾ ਗੁਰਦੁਆਰੇ, ਉੱਥੇ ਬੰਦਾ ਕੋਈ ਰਾਤੀ ਸਟਿੱਕਰ ਛਪਾ ਕੇ ਰੱਖ ਗਿਆ ਗੋਲਕ ਅੱਗੇ, ਕਹਿੰਦਾ ਨੇਕੀ ਕਰ ਜੁੱਤੇ ਖਾ ਮੈਨੇ ਖਾਏ ਤੂੰ ਵੀ ਖਾ। ਖਰੇ ਵਿਚਾਰਾ ਦੁਖੀ ਜ਼ਿਆਦਾ ਹੋਵੇਗਾ ਲੱਗਦਾ। ਪਰ ਗੁਰਮਤ ਜਿਹੜੀ ਇਸ ਗੱਲ ਨੂੰ, ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਬੰਦਾ ਨੇਕੀ ਕਰਦਾ, ਮਸਕੀਨ ਸਾਹਿਬ ਨੇ ਆਪਣੀ ਜੀਵਨ ਕਹਾਣੀ ਚ ਬਕਾਇਦਾ ਲਿਖਿਆ, ਅੰਤਲੇ ਸਮੇਂ ਜੋ ਲਿਖਾਇਆ ਉਹਨਾਂ ਨੇ ਕਿਹਾ, ਜਿਨ੍ਹਾਂ ਲੋਕਾਂ ਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਤੀਰ ਚਲਾਉਣ ਦੀ ਜਾਚ ਸਿਖਾਈ, ਵਿਦਿਆ ਦਿੱਤੀ, ਜਿੱਦਣ ਉਹ ਚੰਗੇ ਬੁਲਾਰੇ ਬਣ ਗਏ ਉਹਨਾਂ ਸਭ ਤੋਂ ਪਹਿਲਾਂ ਤੀਰ ਮੇਰੇ ਸੀਨੇ ਵਿੱਚ ਹੀ ਮਾਰੇ। ਉੱਥੇ ਇੱਕ ਉਦਾਹਰਣ ਦਿੱਤੀ ਸ਼ੇਖ ਸਾਦੀ ਦੀ, ਕਿ ਬੰਦਾ ਤੁਰਿਆ ਜਾਂਦਾ ਸੀ ਪਾਣੀ ਦੇ ਕੰਢੇ, ਮੈਂ ਆਉਣਾ ਬਾਣੀ ਤੇ ਹੀ ਹੈ, ਉਹ ਤੁਰਿਆ ਜਾਏ ਤੇ ਪਿੱਛੋਂ ਪਤਾ ਨੀ ਬੰਦਾ ਕੋਈ ਭੱਜਦਾ ਆਇਆ ਦੌੜਦਾ, ਉਹਨੇ ਲੰਘਦੇ ਬੰਦੇ ਨੂੰ ਜ਼ੋਰ ਦਾ ਧੱਕਾ ਮਾਰਿਆ, ਪਾਣੀ ਚ ਡਿੱਗ ਪਿਆ ਨਦੀ ਚੋਂ, ਉਹ ਕਿਨਾਰੇ ਤੇ ਚਿੱਕੜ ਜਿਹਾ ਸੀ ਗਾਰਾ, ਉਹ ਭਿੱਜ ਗਿਆ ਤੇ ਧੱਕਾ ਮਾਰਨ ਵਾਲਾ ਭੱਜ ਗਿਆ ਅੱਗੇ। ਉਹ ਆਵਾਜ਼ ਮਾਰ ਕੇ ਕਹਿੰਦਾ, ਉਹ ਭਰਾਵਾ ਮੈਂ ਤੈਨੂੰ ਕਹਿਣਾ ਕੁਝ ਨਹੀਂ, ਤੂੰ ਜੁੱਸੇ ਕਰਕੇ ਮੇਰੇ ਤੋਂ ਤਕੜਾ ਹੈ, ਪਰ ਘੱਟੋ ਘੱਟ ਮੈਨੂੰ ਮੂੰਹ ਤਾਂ ਦਿਖਾ ਜਾ, ਮੈਨੂੰ ਪਹਿਚਾਣ ਆ ਜਾ ਮੈਂ ਭਲਾ ਤੇਰਾ ਕਿੱਦਣ ਕੀਤਾ ਸੀ, ਕਿਉਂਕਿ ਭਲੇ ਵਾਲੀ ਧੱਕੇ ਮਾਰਦੇ ਹੁੰਦੇ ਆ। ਪਰ ਮੈਂ ਫਿਰ ਵੀ ਬੇਨਤੀ ਕਰਾਂਗਾ, ਸਿੱਖ ਆਪਣੀ ਇਸ ਬਿਰਤੀ ਤੋਂ ਪਿੱਛੇ ਨਹੀਂ ਹਟਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਿਲਕੁਲ ਦਿਲ ਨਹੀਂ ਭੁੱਲਦੇ, ਇਨਸਾਨ ਭੁੱਲ ਜਾਂਦੇ ਆ। ਤੇ ਮੈਂ ਕਈ ਵਾਰੀ ਕਹਿੰਦਾ, ਗੁਰਮੁਖੋ ਜਦੋਂ ਕੋਈ ਸਿੰਘ ਜਾਂ ਸੰਗਤ ਸੇਵਾ ਕਰਦੇ ਆ, ਕੋਈ ਮਦਦ ਕਰਦੇ, ਮੈਂ ਮੇਰਾ ਸੁਭਾਅ ਮੈਂ ਉਹ ਗੱਲ ਚੇਤੇ ਕਰਕੇ ਉਹਨਾਂ ਦਾ ਥੈਂਕਸ ਕਰਨਾ, ਸ਼ੁਕਰਾਨਾ ਕਰਨਾ। ਤੇ ਇੱਕ ਵਾਰੀ ਮੈਨੂੰ ਕਿਸੇ ਸੱਜਣ ਕਿਹਾ, ਭਾਈ ਸਾਹਿਬ ਵਾਰ ਵਾਰ ਕਿਉਂ ਕਹਿੰਦੇ ਹੋ? ਮੈਂ ਕਹਿੰਦਾ, ਜਿਹਨੂੰ ਦ੍ਰਿਸ਼ਟ ਮਾਨ ਦਾ ਥੈਂਕਸ ਕਰਨ ਦੀ ਜਾਚ ਨਹੀਂ, ਉਹ ਦ੍ਰਿਸ਼ਟ ਦਾ ਕਦੋਂ ਕਰੇਗਾ? ਦ ਸੀਕ੍ਰੇਟ ਇੱਕ ਕਿਤਾਬ ਹੈ ਅੰਗਰੇਜ਼ੀ ਚ, ਬੜੀ ਪੁਰਾਣੀ ਹੈ ਨਾ, ਉਹ ਕਹਿੰਦੀ ਹੈ, ਜੁੱਤੀ ਪਾਈ ਉਹਦਾ ਵੀ ਧੰਨਵਾਦ ਕਰੋ, ਬਿਸਤਰੇ ਦਾ ਵੀ ਕਰੋ। ਉਹਦਾ ਮਤਲਬ ਸਿਰਫ ਇੰਨਾ ਕਹਿ ਕਿ ਬੰਦੇ ਨੂੰ ਕਿਸੇ ਦਾ ਅਹਿਸਾਨ ਭੁਲਾਉਣ ਵਾਲੀ ਬਿਰਤੀ ਨਾ ਆਵੇ। ਹੁਣ ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਨ ਲੱਗਾ ਵੀ ਜੋ ਕਿ ਵੀ ਅੱਗਾ ਹੈ, ਇਹ ਤਾਂ ਥੋੜੇ ਜਿਹਾ ਆਪਾਂ ਬਚਨ ਲਏ ਆ। ਬਾਬੇ ਫਰੀਦ ਨੇ ਇਸ ਗੱਲ ਨੂੰ ਮੰਨਿਆ, ਇੱਕ ਪੰਜਾਬੀ ਚ ਉਹਨਾਂ ਦਾ ਪਵਿੱਤਰ ਸ਼ਲੋਕ ਜਿਹੜਾ ਅਸੀਂ ਪੜ੍ਹਨੇ ਆ, ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਕਿ ਸਾਡੇ ਤ੍ਰੈਮਣ ਦਿਓਹਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ। ਸਾਡੇ ਤ੍ਰਿਣ ਮਨ ਦਾ ਸਰੀਰ ਜਿਹੜੀ ਇਹ ਮਸ਼ੀਨ ਅੰਨ ਤੇ ਪਾਣੀ ਦੇ ਸਹਾਰੇ ਚੱਲਦੀ ਹੈ। ਸਾਡੇ ਤ੍ਰੈਮਣ ਦਿਓਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ। ਬੜੀਆਂ ਆਸਾਂ ਬਨ ਕੇ ਆਇਆ ਜੀ ਦੁਨੀਆਂ ਚ, ਮਲਕਲ ਮੌਤ ਜਾਂ ਆਪਸੀ, ਆਸ ਬੜੀ ਸੀ ਮੈਂ ਆਹ ਬਣਾਗਾ, ਮੈਂ ਆਹ ਕਰਾਂਗਾ, ਆਹ ਬਣਾਗਾ। ਕਹਿੰਦੇ ਜਦੋਂ ਮੌਤ ਆਈ ਨੇ ਨਾ, ਉਹਨੇ ਸਾਰੇ ਦਰਵਾਜੇ ਤੋੜ ਕੇ ਮਾਰੇ। ਦਰਵਾਜੇ ਦਾ ਅਰਥ ਆ ਖਿੜਕੀਆਂ ਨਹੀਂ, ਬੜੇ ਦਰਵਾਜੇ ਆਪਣੀ ਬਣਾਈ ਬੈਠੇ ਆ, ਧਨ ਦਾ ਦਰਵਾਜਾ, ਵਿਦਿਆ ਦਾ ਦਰਵਾਜਾ, ਪਦਵੀ ਦਾ ਦਰਵਾਜਾ, ਲੋਕਾਂ ਦੇ ਪਿੱਛੇ ਚੱਲਣ ਦਾ ਦਰਵਾਜ਼ਾ, ਸ਼ਕਤੀ ਆਪਣੇ ਬਲ, ਜਿੱਦਣ ਮੌਤ ਆਉਣੀ ਉਹਨੇ ਇੱਕ ਇੱਕ ਦਰਵਾਜ਼ਾ ਤੋੜਨਾ ਹੈ, ਕੋਈ ਦਰਵਾਜ਼ਾ ਨਹੀਂ ਟਿਕਦਾ ਉਹਦੇ ਸਾਹਮਣੇ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਬੰਨ। ਕਹਿੰਦੇ ਵੇਖੋ ਬੰਦਾ ਚੱਲਿਆ, ਆ ਤੁਰਨ ਲੱਗਾ ਜੀ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਚਾਰ ਜਣਿਆਂ ਨੇ ਮੋਢਾ ਲਾ ਲਿਆ। ਹੁਣ ਅਗਲੀ ਗੱਲ ਚੇਤੇ ਰੱਖਿਓ, ਜੇ ਇੱਥੇ ਸਭ ਕੁਝ ਏ, ਉਹ ਮਹਾਨ ਦਰਵੇਸ਼ ਕਹਿ ਰਹੇ ਨੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿਚ ਸੇ ਦਰਗਾਹ ਆਏ ਕੰਮ, ਜੇ ਤੂੰ ਅਮਲ ਕੀਤੇ। ਇੱਕ ਸ਼ਬਦ ਆਪਾਂ ਲੈ ਲਈ, ਆਪਾਂ ਆਵਾਂਗੇ। ਮੈਂ ਥੋੜਾ ਜਿਹਾ ਤਾਂ ਇਸ ਨੂੰ ਪਹਿਲਾਂ ਬੇਨਤੀ ਕਰਨ ਲੱਗਾ ਵੀ ਭੁਲੇਖੇ ਚ ਨਾ ਰਹੀਏ, ਪਰ ਕਿਰਪਾ ਕਦੀ ਨਾ ਭੁੱਲੀਏ। ਜਿਨ੍ਹਾਂ ਦਾ ਮੁਰਸ਼ਦ ਹੁੰਦਾ, ਕੱਲ ਨੂੰ ਮੈਂ ਅਰਜ਼ ਕਰਨੀ, ਮਨ ਗੁਰਮਿਲ ਕਾਸ਼ ਵਾਰੇ, ਆ ਜਿਹੜੀ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਏ ਗੁਰਮੁਖੋ, ਕੇਵਲ ਕਹਿਣ ਮਾਤਰ ਨਹੀਂ ਗੁਰੂ ਸਵਾਰਿਓ, ਇਹ ਗੁਰੂ ਨੂੰ ਮਿਲ ਕੇ ਕਾਜ ਹੋਣਾ। ਪੰਜਾਂ ਦੇ ਨੇਤਰ, ਪੰਜਾਂ ਦੇ ਬੋਲ, ਫਿਰ ਬੇਨਤੀ, ਬੰਦਗੀ ਇਬਾਦਤ ਵਾਲੇ ਜਦੋਂ ਅੰਮ੍ਰਿਤ ਸੰਚਾਰ ਕਰਦੇ ਨੇ, ਆਪਣੇ ਨੇਤਰ ਉਸ ਨੀਰ ਦੇ ਉੱਤੇ, ਜਲ ਦੇ ਉੱਤੇ ਗਡਾਉਂਦੇ ਨੇ ਪੰਜੇ। ਅੱਖਾਂ ਬੰਦ ਕਰਕੇ ਨੀ, ਯਾਦ ਰੱਖਿਓ, ਉਹ ਨੇਤਰ ਖੋਲ ਕੇ ਖੰਡਾ ਚਲਾਉਂਦੇ ਆ। ਉਹਨਾਂ ਦੇ ਰਾਹੀਂ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਉਹਨਾਂ ਚ ਵਰਤਦੀ ਹੈ, ਉਹ ਨੀਰ ਤੇ ਵਰਦਿਆਂ ਹੋਇਆ ਸੱਚੀ ਮੁੱਚੀ ਉਹ ਸਤਿਗੁਰੂ ਦੀ ਦਿੱਤੀ ਹੋਈ ਅੰਮ੍ਰਿਤ ਦੀ ਦਾਤ ਬਣ ਜਾਂਦੀ ਹੈ। ਇਹ ਗੁਰੂ ਕਿਰਪਾ ਹੈ, ਗੁਰੂ ਪ੍ਰਸਾਦ ਹੈ ਅੰਮ੍ਰਿਤ। ਪਰ ਮੈਂ ਫਿਰ ਇੱਕ ਬੇਨਤੀ ਕਰਾਂ, ਗੁਰੂ ਰਾਮਦਾਸ ਨੇ ਗੌੜੀ ਕੀ ਵਾਰ ਤੇ ਇੱਕ ਬੰਦੇ ਨੇ ਅੱਤ ਚੁੱਕੀ ਸੀ ਗੋਇੰਦਵਾਲ। ਇਹ ਮਹਾਰਾਜ ਨਾਲ ਜਿੱਥੇ ਜਿੱਥੇ ਗਏ ਚੱਲਦੇ ਰਹੇ ਬੰਦੇ, ਉਹਨੇ ਇੰਨੀ ਅੱਤ ਚੁੱਕੀ ਸੀ ਜੀ, ਮਹਾਰਾਜ ਦੇ ਲੰਗਰ ਦੀ ਨਿੰਦਿਆ, ਪੰਗਤ ਦੀ ਨਿੰਦਿਆ, ਘੜੇ ਭੰਨਣ ਲੱਗ ਪੈਣਾ, ਗਾਗਰਾਂ ਭੰਨਣ ਲੱਗ ਪੈਣਾ। ਤੇ ਇੱਕ ਵਾਰੀ ਮਹਾਰਾਜ ਨੇ ਜਦੋਂ ਕਿਹਾ ਵੀ ਜਿਹੜਾ ਇਸ ਥਾਂ ਤੇ ਲੰਗਰ ਛਕੇਗਾ ਉਹਨੂੰ ਇੱਕ ਇੱਕ ਸੋਨੇ ਦੀ ਮੋਹਰ ਮਿਲੇਗੀ, ਕੋਈ ਰੁਪਈਆ ਕਹਿੰਦੇ ਨੇ, ਕੋਈ ਮੋਹਰ ਜੀ, ਚਲੋ ਜਿਹੜਾ ਛਕੇਗਾ। ਉੱਥੇ ਇੱਕ ਤਪਾ ਸਭ ਤੋਂ ਵੱਧ ਵਿਰੋਧੀ ਸੀ, ਉਹ ਬੰਦੇ ਦਾ ਕੰਮ ਹੀ ਇਹ ਸੀ ਸਵੇਰ ਤੋਂ ਸ਼ਾਮ ਤੱਕ ਨਿੰਦਿਆ ਕਰਨੀ। ਮੈਂ ਸਵੇਰੇ ਵੀ ਕਿਹਾ ਕਥਾ ਚ, ਕੁਝ ਬੰਦੇ ਐਸੇ ਨੇ ਜਿਹੜੇ ਵਿਰੋਧੀ ਬਣ ਕੇ ਹੀ ਵਿਰੋਧ ਕਰਦੇ ਨੇ, ਕੁਛ ਬੰਦੇ ਐਸੇ ਨੇ ਜਿਹੜੇ ਨੁਕਤਾਚੀਨ ਬਣ ਕੇ ਸੁਖਿਰਦਤਾ ਨਾਲ ਵਿਰੋਧ ਕਰਦੇ ਆ। ਤੇ ਮੈਂ ਸਵੇਰੇ ਕਿਹਾ ਸੀ ਨਿੰਦਕ ਦੀ ਕੋਈ ਤਲੀਮ ਨਹੀਂ, ਨੁਕਤਾਚੀਨ ਵਾਸਤੇ ਅਕਲ ਚਾਹੀਦੀ ਹੈ ਨੁਕਤੇ ਨੂੰ ਚੀਨਣ ਲਈ। ਉਹਨੇ ਹਰ ਥਾਂ ਵਿਰੋਧ ਕਰਨਾ। ਮਹਾਰਾਜ ਨੂੰ ਪਤਾ ਲੱਗਾ, ਗੁਰੂ ਸਾਹਿਬ ਨੂੰ ਸਾਰੇ ਕਹਿਣ, ਮਾਰੇ ਬੜਾ ਕੱਟੜ ਸਨਾਤਨੀ ਜੀ, ਬੜਾ ਕੱਟੜ ਸਨਾਤਨੀ ਜੀ, ਇਹ ਤਾਂ ਬਹੁਤ ਤਪਾ ਬੜਾ ਜੀ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਕੱਲ ਤੋਂ ਐਲਾਨ ਕਰ ਦਿਓ, ਜਿਹੜਾ ਪ੍ਰਸ਼ਾਦਾ ਛਕੇਗਾ ਪੰਜ ਪੰਜ ਸੋਨੇ ਦੀਆਂ ਮੋਹਰਾਂ। ਆਪਾਂ ਗੱਲ ਅੱਗੇ ਇਹ ਕਰ ਰਹੇ, ਭੁੱਲਿਓ ਨਾ, ਆਗਿਆ ਬਸਨ ਸੁਹੇਲਾ, ਸਿਰਫ ਇੱਕ ਉਦਾਹਰਣ ਹੈ। ਪੰਜ ਪੰਜ ਸੋਨੇ ਦੀਆਂ ਮੋਹਰਾਂ, ਹੁਣ ਉਹਨੂੰ ਰਾਤ ਨੀਂਦ ਕਿੱਥੇ ਪਵੇ? ਗਿਣੀ ਜਾਂ ਜਿੰਨੇ ਜੀ ਆ ਤੇ ਜੇ ਸਾਰੇ ਖਾਂਦੇ ਕਿੰਨੀਆਂ ਮੋਹਰਾਂ ਆ ਜਾਣੀਆਂ ਨੇ। ਹੁਣ ਸ਼ਰਮ ਦਾ ਮਾਰਾ ਗੇਟ ਚੋਂ ਤੇ ਜਾ ਨਹੀਂ ਸਕਦਾ, ਇਹ ਗੁਰਬਾਣੀ ਹੈ। ਉਹਨੇ ਕੰਧ ਤੋਂ ਟਪਾ ਕੇ ਆਪਣਾ ਪੁੱਤਰ ਭੇਜ ਦਿੱਤਾ, ਜਾ ਥੋੜਾ ਭਾਵੇਂ ਖਾ ਲਈ ਪਰ ਪੰਜ ਜੇਬ ਚ ਪਾ ਲਈ। ਜਦੋਂ ਇਹ ਨਿਆਣਾ ਕੰਧ ਤੋਂ ਥੱਲੇ ਸੱਟਿਆ ਦੀ ਡਿੱਗਦਿਆਂ ਸਾਰੀ ਲੱਤ ਟੁੱਟ ਗਈ, ਇਹ ਰੋਣ ਲੱਗ ਪਿਆ। ਇਹ ਜਦੋਂ ਰੋਇਆ ਫਿਰ ਗੁਰੂ ਰਾਮਦਾਸ ਕਹਿੰਦੇ ਨੇ ਪਿੰਡ ਦੇ ਪੰਜ ਜਣ ਚੰਗੇ ਸੱਜਣ ਇਕੱਠੇ ਹੋ ਗਏ, ਉਹਨਾਂ ਕਿਹਾ ਉਹ ਤਪਾ ਬਗਲਾ ਜੇ ਇਹ ਸਾਨੂੰ ਭਟਕਾਉਂਦਾ ਤੇ ਅੰਦਰੋਂ ਲਾਲਚੀ ਹੈ। ਇਹ ਸ਼ਬਦ ਹੈ ਤਪਾ ਨਾ ਹੋਵੀ ਅੰਦਰੋਂ ਲੋਭੀ। ਮੈਂ ਡਿਟੇਲ ਸਾਰਾ ਤਾਂ ਨਹੀਂ ਕਹਾਂਗਾ, ਵਿੱਚੋਂ ਸਿਰ ਦੋ ਤਿੰਨ ਤੁਕਾਂ। ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਅੱਗੋਂ ਦੇ ਸੱਦਿਆ ਸੱਤੇ ਦੀ ਭਿੱਖਿਆ ਲੈ ਨਹੀਂ, ਪਿੱਛੋਂ ਦੈ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾ ਲਿਆ। ਤੇ ਗੁਰੂ ਰਾਮਦਾਸ ਦੀ ਜਦੋਂ ਬਾਣੀ ਪੜ੍ਹਦੇ ਹੋ, ਕੀਰਤਨ ਕਰਨ ਵਾਲੇ ਗੁਰਸਿੱਖ ਬੈਠੇ ਨੇ, ਮੈਂ ਕਈ ਵਾਰੀ ਸੋਚਣਾ ਰਾਗ ਦੀ ਬੰਦਿਸ਼ ਲਾ ਦਿੱਤੀ, ਐਸ ਰਾਗ ਚ ਗਾਇਓ। ਗੁਰੂ ਰਾਮਦਾਸ ਦੀਆਂ ਤੇ ਤੁਕਾਂ ਦੇ ਵਿਸ਼ਰਾਮ ਲਾਣੀ ਬੜੇ ਮਹਿੰਗੇ ਆ, ਤੇ ਗਾਇਆ ਕਿਵੇਂ ਹੋਵੇਗਾ? ਫਿਰ ਬੇਨਤੀ, ਤਪਾ ਨਾ ਹੋਵੀ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾਲਿਆ, ਜਿੱਥੇ ਅੱਗੋਂ ਦੈ ਸੱਦਿਆ ਸੱਤੇ ਦੀ ਭਿੱਖਿਆ ਲੈ ਨਹੀਂ, ਪਿੱਛੋਂ ਦੈ ਪਛਤਾਏ ਕਹਿ ਆਣ ਤਪੇ ਪੁੱਤ ਵਿੱਚ ਬਹਾ ਲਿਆ। ਕਿੰਨੀ ਵੱਡੀ ਤੁਕ ਹੈ! ਪੰਚ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲੈ ਰਹਿ ਗਾ ਲਿਆ, ਜਿੱਥੇ ਥੋੜਾ ਧਨ ਦੇਖੈ ਤਿੱਥੇ ਤਪਾ ਪਿੱਟੈ ਨਹੀਂ, ਧਨ ਬਹੁਤ ਹੈ ਡਿੱਠੇ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੀ ਬਗਲਾ ਹੈ। ਵੈ ਸਾਧ ਜਨਾ ਵਿਚਾਰਿਆ ਗੁਰਮੁਖੋ, ਇਹ ਗੁਰੂ ਰਾਮਦਾਸ ਦੀ ਬਾਣੀ ਹੈ। ਤੇ ਮੇਰਾ ਖਿਆਲ ਆਪਣੇ ਕੋਲ ਜੇ ਇਸ ਪ੍ਰਮਾਣ ਨੂੰ ਵੀ ਮੰਨ ਕੇ ਇਹ ਕਹੀ ਜੇ ਅੱਗਾ ਕਿਸੇ ਨੇ ਦਾ ਨਹੀਂ, ਜੇ ਝੂਠ ਬੋਲਦੇ ਆ ਫਿਰ ਉਹਦਾ ਇਲਾਜ ਕੋਈ ਨੀ ਪਾਈ, ਫਿਰ ਤੇਈਏ ਤਿੱਥੇ ਚੰਗੀ ਚੁੱਪ ਵੀ ਠੀਕ ਹੀ, ਜਿੱਥੇ ਤੂੰ ਜਾਣਾ ਤੇਰੀ ਮਰਜ਼ੀ ਹੋਵੇਗੀ। ਮਹਾਰਾਜ ਨੇ ਸ਼ਬਦ ਵਰਤਿਆ, ਇਹ ਗੁਰੂ ਰਾਮਦਾਸ ਕਹਿ ਰਹੇ ਨੇ ਕਿ ਭਾਈ ਇਹ ਤਪਾ ਨਾ ਹੋਵੀ, ਇਹ ਪੰਚਨ ਕਹਿੰਦੇ ਨੇ ਬਗਲਾ ਹੈ ਬੈ ਸਾਧ ਜਨਾ ਵਿਚਾਰਿਆ। ਅੱਗੇ ਫਿਰ ਇੱਕ ਬਚਨ ਹੁੰਦਾ, ਸੱਤ ਪੁਰਖਾਂ ਦੀ ਨਿੰਦਿਆ ਕੀਤੀ ਇਹਨੇ, ਜਦੋਂ ਮੌਤ ਹੋਈ ਫਿਰ ਕੀ ਹੋਇਆ? ਹੁਣ ਮੈਨੂੰ ਤੁਹਾਨੂੰ ਤੇ ਪਤਾ ਹੋਣਾ ਵੀ ਜੇ ਸਾਡੇ ਸਾਹਮਣੇ ਡੈਥ ਹੋ ਗਈ, ਸੰਸਕਾਰ ਆਏ ਘਰ ਆਏ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਆ, ਧਰਮ ਰਾਏ ਜਮ ਕੰਕਰਾਂ ਨੂੰ ਆਪ ਛੱਡਿਆ। ਮੇਰੀ ਫਿਰ ਬੇਨਤੀ ਸੁਣਿਓ, ਇਹ ਉਦਾਹਰਨ ਜੇ ਦਿੱਤੀ ਹੈ, ਮੇਰਾ ਸਤਿਗੁਰੂ ਦੋ ਲੋਕ ਤਾਂ ਛੱਡੋ, ਆਪਾਂ ਤਾਂ ਇਹੀ ਕਹਿੰਦੇ ਲੋਕ ਪਰਲੋਕ ਦਾ ਮਾਲਕ ਮੈਂ ਵੀ ਕਹਿੰਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਨੇ ਗੁਰੂ ਨਾਨਕ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ। ਧਰਮ ਰਾਏ ਜਮ ਕੰਕਰਾਂ ਨੂੰ ਆਕ ਛੱਡਿਆ, ਇਸ ਤਪੈ ਨੂੰ ਤਿੱਥੇ ਖੜ ਪਾਇਓ ਜਿੱਥੇ ਮਾਂ ਮਾਂ ਹਥਿਆਰਿਆ, ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਇਹ ਗੁਰੂ ਰਾਮਦਾਸ ਦੇ ਘਰੋਂ ਫਿਟ ਗਿਆ ਹੈ, ਇਹ ਫਿਟਕਾਰਿਆ ਹੋਇਆ ਨਿੰਦਕ ਹੈ। ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ, ਇਹ ਸਤਿਗੁਰੂ ਹੈ ਫਿਟਕਾਰਿਆ। ਮਹਾਰਾਜ ਅੱਗੇ ਕਹਿੰਦੇ ਨੇ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਇਸ ਤੁਕ ਨੂੰ ਫਿਰ ਦੁਬਾਰਾ ਸੁਣਿਓ, ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਗੁਰੂ ਰਾਮਦਾਸ ਕਹਿੰਦੇ ਨੇ, ਲੋਕੋ ਜੋ ਪਰਮਾਤਮਾ ਦੇ ਦਰਗਾਹ ਚ ਵਾਪਰਿਆ ਉਹ ਮੈਂ ਤੁਹਾਨੂੰ ਸੁਣਾਇਆ, ਪਰ ਇਹਨੂੰ ਸਮਝੇਗਾ ਉਹ ਜਿਹਨੂੰ ਰੱਬ ਮੇਰ ਕਰੇਗਾ। ਸੋ ਬੁੱਝੈ ਜੋ ਦਈ ਸਵਾਰਿਆ। ਮੇਰੀ ਸਿਰਫ ਇੱਕ ਬੇਨਤੀ ਖਾਂ, ਇਹ ਕਹਾਣੀਆਂ ਤਾਂ ਸਾਰੀਆਂ ਹੈਗੀਆਂ ਨੇ ਜੀ, ਕੋਈ ਨਰਕ ਹੈ ਸਵਰਗ ਹੈ, ਪਰ ਸੱਚ ਇਹ ਵੇ ਸਿੱਖ ਦੀ ਮੰਜ਼ਿਲ ਬਹੁਤ ਅੱਗੇ ਹੈ। ਇਸੇ ਕਰਕੇ ਗੁਰਬਾਣੀ ਨੇ ਕਿਹਾ ਕਿ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ, ਹਾਂ ਸੰਤਨ ਦੋ ਰਾਧੇ ਐੜੇ ਤੋਂ ਬਿਨਾ। ਅਰਾਧੇ ਪਾਠ ਕਰ ਦਿੱਤਾ ਤੇ ਸਿਮਰਨ ਹੋ ਜਾਣਾ, ਰਾਧੇ ਦਰ ਤੇ ਰੱਦ ਕਰ ਦਿੱਤੇ, ਦੋਵਾਂ ਤੇ ਕਾਂਟਾ ਮਾਰਤਾ। ਮੰਨ ਲਓ ਆਪਸ਼ਨ ਆ ਗਿਆ ਜੀ, ਤੁਸੀਂ ਜੇ ਸਿਮਰਨ ਕਰਦੇ ਹੋ ਸਵਰਗ ਜਾਣਾ ਚਾਹੁੰਦੇ ਹੋ ਕਿ ਨਰਕ, ਉਹਨੇ ਦੋਨਾਂ ਤੇ ਕਾਂਟਾ ਮਾਰਤਾ, ਕਹਿੰਦਾ ਦੋਵੇਂ ਖੰਡਨ ਕਿੱਥੇ ਜਾਣਾ, ਮੈਨੂੰ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਬਖਸ਼ ਦਿਓ। ਸੰਤਨ ਦੋ ਰਾਧੇ ਹਮ ਕਾਹੋਂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਬੇਨਤੀ ਹੈ ਜੀ, ਇੱਕ ਹੋਰ ਮੈਂ ਉਦਾਹਰਨ ਦੇ ਜਾ, ਕਿਉਂਕਿ ਦੁਬਾਰਾ ਵਾਰ ਵਾਰ ਇਹ ਗੱਲ ਨਹੀਂ ਹੋਣੀ। ਆਗਿਆ ਬਸਨ ਸੁਹੇਲਾ, ਜੇ ਆਪਾਂ ਸੰਗਤ ਚ ਬੈਠੇ, ਮੈਂ ਇਹ ਨਹੀਂ ਕਹਿੰਦਾ ਤੁਸੀਂ ਮੈਂ ਕਥਾ ਕਰਨਾ, ਤੁਸੀਂ ਤਾਂ ਹੀ ਆਓ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚ ਵਕਤ ਲੱਗੇ ਭਾਵੇਂ ਮੱਥੇ ਟੇਕਣ ਆਓ, ਗੁਰਦੁਆਰੇ ਦੇ ਸੰਗਤ ਜ਼ਰੂਰ ਕਰਿਆ ਕਰੋ। ਕੋਈ ਵੀ ਕੀਰਤਨ ਕਰਦਾ ਹੋਵੇ, ਕੋਈ ਵੀ ਕਥਾ ਕਰਦਾ ਹੋਵੇ, ਜੋ ਜੋ ਸਾਨੂੰ ਮਿਲ ਰਿਹਾ ਅਸੀਂ ਉਹ ਚੋਂ ਲੈ ਲਈਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ ਇੱਕ ਉਦਾਹਰਨ ਦਿੱਤੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਤੇ ਇਹਦੀ ਵਿਆਖਿਆ ਭਾਈ ਸਾਹਿਬ ਨੇ ਕੀਤੀ। ਉਹ ਇੱਕ ਪੌੜੀ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗਧਰਵ ਸਦਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ। ਰਾਜਾ ਜਨਕ ਗਿਆ, ਮੈਂ ਫਿਰ ਬੇਨਤੀ ਕਰਾਂਗਾ, ਇਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਵਾਰ ਵਿੱਚੋਂ ਹੈ। ਉਹ ਜਦੋਂ ਲੰਘਿਆ ਉਥੋਂ, ਉਹ ਦੇਵਪੁਰੀ ਨੂੰ ਜਾਣਾ, ਰਾਹ ਚ ਜੰਮਪੁਰੀ ਆ ਗਈ, ਉਥੇ ਚੀਕ ਝਾੜਾ ਪਿਆ, ਰੂਹਾਂ ਜਿਹੜੀਆਂ ਨੇ ਵਿਲਕਣ ਪਈਆਂ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਓਨ ਪੰਜਾਬੀ ਹੈ ਜੀ, ਸਭਨਾ ਦੀ ਕਰਬੰਦ ਖਲਾਸੀ, ਇਹ ਛਾਡੇ ਨਾ ਸਾਰਿਆਂ ਨੂੰ। ਅੱਗੇ ਕਹਿੰਦੇ, ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰ ਅਵਿਨਾਸ਼ੀ। ਕਹਿੰਦਾ ਮਹਾਰਾਜ ਜਨਕ ਜੀ, ਮੈਂ ਤਾਂ ਰੱਬ ਦਾ ਸੇਵਕ ਹਾਂ, ਯਾਦ ਰੱਖਿਓ। ਫਿਰ ਇੱਥੇ ਆ ਗਿਆ ਜੀ, ਧਰਮ ਰਾਜ ਉਹਨੂੰ ਨੀ ਕਿਹਾ ਜਨਕ ਨੂੰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਬੰਦਗੀ ਕਰਨ ਵਾਲਾ ਧਰਮ ਰਾਜ ਉਹ ਤੋਂ ਡਰਦਾ ਹੈ। ਇਹ ਵੀ ਵਚਨ ਮਹਾਰਾਜ ਨੇ ਕਿਹਾ ਨਾ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣਤਾਸ ਮਨ ਜਪੈ ਏਕ ਮੁਰਾਰ, ਤਿਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨਹਾਰ। ਉਹਨਾਂ ਕਿਹਾ ਧਰਮ ਰਾਏ ਨੂੰ ਆਖਿਓਨ, ਵਾਹ ਵਾਹ ਬੰਦਗੀ ਵਰਗਾ ਆਰਡਰ ਕਿਤੇ ਚੱਲਦਾ ਜੀ? ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਤੂੰ ਬੰਦਗੀ ਕਰਕੇ ਵੇਖ, ਸਮੁੰਦਰ ਦੀ ਤਹਿ ਤੋਂ ਲੈ ਕੇ ਅਸਮਾਨ ਤੱਕ ਹਰ ਤਾਕਤ ਤੇਰੇ ਅੱਗੇ ਝੁਕ ਜਾਏਗੀ, ਤੂੰ ਨੀਅਤ ਰਾਸ ਕਰਕੇ ਬੰਦਗੀ ਕਰ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਬੰਦਗੀ ਸਾਹਮਣੇ ਆ ਕੀ ਲਿਬਾਸ ਨੇ ਸ਼ਾਹੀਆਂ ਬਾਦਸ਼ਾਹ ਵੱਲੋਂ ਮਿਲੀਆਂ ਖਿਲਤਾਂ ਸਰੋਪੇ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ਼ਮਾ ਕੇ ਮਾਹੀ ਤੁਰਾਸਤ, ਪਾਣੀ ਤੋਂ ਲੈ ਕੇ ਸਮੁੰਦਰ ਤੋਂ ਲੈ ਕੇ ਚੰਦਰਮਾ ਤੱਕ ਤਾਕਤਾਂ ਤੇਰੇ ਕੋਲ ਨੇ। ਮੇਰੀ ਫਿਰ ਬੇਨਤੀ ਹੈ ਗੁਰਮੁਖੋ, ਉਹਨੇ ਕਿਹਾ ਧਰਮ ਰਾਏ ਨੂੰ ਆਖਿਓ ਹੁਣ ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ ਹੋ ਸੇਵਕ ਠਾਕੁਰੂ ਬਨਾਸ਼ੀ। ਕਹਿੰਦਾ ਇਹਨੂੰ ਛੱਡ ਦੇ। ਕਹਿੰਦਾ ਛੱਡਾਂ ਕਿਵੇਂ, ਮੈਂ ਉਹਦਾ ਸੇਵਕ ਹਾਂ, ਇਹਨਾਂ ਪਾਪ ਕੀਤੇ ਨੇ। ਜਨ ਕਹਿੰਦਾ ਛੁੱਟ ਸਕਦੇ ਨੇ? ਕਹਿੰਦਾ ਕੋਈ ਕਮਾਈ ਵਾਲਾ ਆਪਣੀ ਕਮਾਈ ਦੇ ਜਾਏ, ਛੁੱਟ ਸਕਦੇ ਆ। ਮੈਂ ਫਿਰ ਬੇਨਤੀ ਕਰਾਂਗਾ ਇਸ ਗੱਲ ਨੂੰ, ਇਸ ਨੁਕਤੇ ਨੂੰ ਸੁਣਿਓ। ਹੋ ਸੇਵਕ ਠਾਕੁਰੂ ਬਨਾਸ਼ੀ, ਗਹਿਣੇ ਧਰਿਓ ਏਕ ਨਾਉ, ਪਾਪਾਂ ਨਾਲ ਕਰੇ ਨਰਜਾਸੀ। ਜਨ ਕਹਿੰਦਾ ਜੋ ਮੇਰੇ ਤੋਂ ਰੱਬ ਨੇ ਬੰਦਗੀ ਕਰਾਈ ਹੈ ਨਾ, ਮੇਰੀ ਲੈ, ਕਿਉਂਕਿ ਬ੍ਰਹਮ ਗਿਆਨੀ ਦਾ ਹਿਰਦਾ ਪਰਉਪਕਾਰੀ ਹੁੰਦਾ ਹੈ। ਗੁੱਸਾ ਹੁੰਦਾ ਉਹਨੂੰ ਵੀ ਬੜਾ, ਯਾਦ ਰੱਖਿਓ। ਕਈ ਵਾਰ ਆਪਾਂ ਕਿਹਾ ਗੁੱਸਾ ਨਹੀਂ ਆਉਂਦਾ, ਮੈਂ ਇੱਕ ਵਾਰ ਕਿਹਾ ਸੀ ਉਹਦੇ ਗੁੱਸੇ ਵਿੱਚ ਤੇ ਮਿੱਠਾ ਬੋਲ ਕੇ ਅੰਦਰੋਂ ਛੁਰੀ ਚਲਾਉਣ ਵਾਲੇ ਦੇ ਗੁੱਸੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ। ਗੁੱਸਾ ਦੋਨੋਂ ਕਰਦੇ ਆ। ਭਾਈ ਸਾਹਿਬ ਕਹਿੰਦੇ ਆ ਜਿਹੜਾ ਬੰਦਗੀ ਵਾਲਾ ਜਦੋਂ ਲੱਗਦਾ ਵੀ ਇੰਨੀ ਪਾਣੀ ਪੜਦਾ ਗੁੱਸੇ ਚ, ਉਹਦਾ ਗੁੱਸਾ ਇਸ ਤਰ੍ਹਾਂ ਜਿਵੇਂ ਪਾਣੀ ਤੇ ਲਕੀਰ ਹੈ। ਕਦੀ ਲਕੀਰ ਪਾਣੀ ਤੇ ਟਿਕਦੀ ਦੇਖੀ? ਮਨਮੁਖ ਦਾ ਗੁੱਸਾ ਇਸ ਤਰ੍ਹਾਂ ਜਿਵੇਂ ਪੱਥਰ ਤੇ ਲਕੀਰ ਹੈ। ਬ੍ਰਹਮ ਗਿਆਨੀ ਦਾ ਹਿਰਦਾ ਪਸੀਜ ਗਿਆ। ਗੁਰਮੁਖ ਕੋਟ ਉਧਾਰ ਦਾ ਭਾਈ ਤੇ ਨਾਮ ਹੈ ਇਹ ਕਣੀ। ਕਣੀ ਮੈਂ ਕਹਿ ਰਿਹਾ, ਪੂਰਾ ਚੌਲ ਨੀ, ਕਣੀ। ਕਣੀ ਜਿਹੜੀ ਉਹ ਚੌਲ ਦੀ ਹੁੰਦੀ ਸੀ, ਕਣੀਆਂ ਟੋਟੇ ਜਿਹਨੂੰ ਕਹਿੰਦੇ ਹਨ, ਕਣੀ। ਕਣੀਆਂ ਨੂੰ ਵੀ ਕਹਿੰਦੇ ਜਦੋਂ ਮੀਂਹ ਪੈਂਦਾ, ਛੋਟਾ ਜਿਹਾ ਆਕਾਰ ਹੈ। ਗਹਿਣੇ ਧਰਿਓ ਏਕ ਨਾਲ, ਪਾਪਾਂ ਨਾਲ ਕਰੇ ਨਿਰਸਾਸੀ, ਪਾ ਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁਲ ਨਾ ਤੁਲਾਸੀ, ਨਰਕੋ ਛੁੱਟੇ ਜੀ ਜੰਤ। ਸਾਰਿਆਂ ਦੀ ਬੰਦ ਖਲਾਸੀ ਕਰਾ ਦਿੱਤੀ। ਅੱਗੇ ਭਾਈ ਜੀ ਨੇ ਤੱਤ ਕਿਹਾ, ਲੋਕੋ ਇਹਦਾ ਤੱਤ ਇਹ ਮੁਕਤ ਜੁਗਤ ਨਾਵੇਂ ਕੀ ਦਾਸੀ। ਮੈਂ ਸਿਰਫ ਅੱਜ ਇੰਨੀ ਕੁ ਬੇਨਤੀ ਕੀਤੀ, ਇਸ ਗੱਲ ਤੇ ਜ਼ੋਰ ਦਿੱਤਾ, ਅੱਗਾ ਕੋਈ ਹੈ ਜੇ ਕਹੋ ਤੁਸੀਂ ਦੇਖਿਆ। ਮੈਂ ਤੇ ਨਹੀਂ ਦੇਖਿਆ, ਮੇਰੇ ਗੁਰੂ ਨੇ ਦੇਖਿਆ, ਮੈਂ ਉਹਨੂੰ ਦੇਖ ਰਿਹਾ। ਮੈਨੂੰ ਕਹੋ ਵੀ ਤੂੰ ਦੇਖਿਆ ਜੇ ਅਗਲਾ ਕਹੇ ਜੋ ਗੁਰੂ ਜੀ ਕਹਿੰਦੇ ਆ। ਅੱਜ ਸਤਿਗੁਰੂ ਕਹਿੰਦੇ ਨੇ ਭਾਈ ਇਹ ਕੰਮ ਕਰੋ, ਬੜੀ ਵੱਡੀ ਗੱਲ ਹੈ ਜੀ। ਗੁਰੂ ਤਾਂ ਹੁਕਮ ਹੀ ਕਰਦਾ ਹੈ ਨਾ, ਆਹ ਕੰਮ ਕਰੋ। ਹੇ ਸਤਿਗੁਰੂ, ਗੁਰੂ ਅਰਜਨ ਦੇਵ ਤੇਰੇ ਚਰਨ ਪਕੜ ਕੇ ਕੋਟਾਨ ਕੋਟ ਵਾਰ ਨਮਸਕਾਰ, ਭਲਾ ਸਾਡਾ ਹੁਣ ਹੈ ਤੇ ਕਹਿ ਰਹੇ ਹੋ ਮੇਰੇ ਮਿੱਤਰੋ ਮੇਰੀ ਬੇਨਤੀ ਸੁਣ ਲਓ। ਇਹ ਸ਼ਬਦ ਕਹਿਣਾ ਕਿ ਕਰੋ ਬੇਨਤੀ ਸੁਣੋ ਮੇਰੇ ਮੀਤਾ, ਹੇ ਮੇਰੇ ਮਿੱਤਰ ਮੇਰੀ ਬੇਨਤੀ ਸੁਣੋ, ਮੇਰੇ ਮਿੱਤਰੋ ਮੇਰੀ ਗੱਲ ਸੁਣੋ। ਤੇ ਜਦੋਂ ਅਸੀਂ ਨਹੀਂ ਨਾ ਮੰਨਦੇ, ਉਹੀ ਤਾਂ ਬਾਣੀ ਸੱਚੀ ਸੱਚ ਹੈ ਨਾ, ਫਿਰ ਨਹੀਂ ਮੰਨਦਾ, ਫਿਰ ਬਾਬਾ ਜੀ ਨਾਲ ਕਹਿੰਦਾ ਮੈਂ ਤੈਨੂੰ ਗੱਲ ਕਹਿੰਦਾ ਸੱਚੀ ਆ ਝੂਠੀ ਨਹੀਂ ਹੂੰ। ਹਾਂਜੀ, ਇੱਥੇ ਹਜ਼ੂਰ ਜੀ ਕਹਿ ਰਹੇ ਆ ਕਿ ਭਾਈ ਸਿੱਖੋ ਕਿ ਕਰੋ ਬੇਨਤੀ, ਮੈਂ ਬੇਨਤੀ ਕਰ ਰਿਹਾ, ਸੁਣੋ ਮੇਰੇ ਮੀਤਾ ਮੇਰੇ ਮਿੱਤਰੋ ਮੇਰੇ ਸੱਜਣੋ ਮੇਰੇ ਸੰਗੀਓ ਸੁਣੋ। ਸੰਤ ਟਹਿਲ ਕੀ ਵੇਲਾ, ਇਹ ਜਿਹੜਾ ਵੇਲਾ ਹੈ ਮਨੁੱਖਾ ਜਨਮ ਦਾ ਵੇਲਾ ਹੈ, ਇਹ ਇਬਾਦਤ ਕਰਨ ਵਾਲਿਆਂ ਦੀ ਸੇਵਾ ਦਾ ਵੇਲਾ ਹੈ, ਇਹ ਗੁਰਮੁਖ ਜਨਾਂ ਦੀ ਸੇਵਾ ਕਰਨ ਦਾ ਵੇਲਾ ਹੈ। ਥੋੜਾ ਜਿਹਾ ਇਸ ਸੰਬੰਧੀ ਕਿ ਸੇਵਾ ਜਿਹੜੀ ਹੈ ਤਬਦੀਲੀ ਲਿਆਵੇ, ਕਿਉਂਕਿ ਗੁਰਬਾਣੀ ਨੇ ਜਿੰਨੇ ਵੀ ਚਿੰਨ ਵਰਤੇ ਨਾ, ਸਭ ਦੀ ਵਿਆਖਿਆ ਅੰਦਰ ਨਾਲ ਕੀਤੀ ਹੈ। ਜਿੰਨੇ ਚਿੰਨ ਵਰਤੇ ਆ, ਇੱਥੋਂ ਤੱਕ ਕਿ ਹਿੰਦੂਇਜ਼ਮ ਦੇ ਜਿਹੜੇ ਚਿੰਨ ਨੇ ਉਹਦੀ ਵਿਆਖਿਆ ਵੀ ਦੈਵੀ ਗੁਣਾਂ ਨਾਲ ਕਰਦੀ, ਵੀ ਇਹ ਆ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਠ, ਕਪਾਹ ਦ੍ਰਿਸ਼ਟਮਾਨ ਕਹਿ, ਸੂਤ ਦ੍ਰਿਸ਼ਟਮਾਨ ਕਹਿ, ਵੱਟ ਦੇਣੇ ਗੰਢਾਂ ਦੇਣੇ ਦ੍ਰਿਸ਼ਟਮਾਨ ਹੈ ਨਾ, ਪਰ ਉਹਦੀ ਵਿਆਖਿਆ ਤਾਂ ਅੰਦਰੂਨੀ ਹੋ ਰਹੀ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ। ਮੈਂ ਬੇਨਤੀ ਕਰ ਰਿਹਾ, ਇੱਥੇ ਕੰਸੈਪਟ ਜਨਯੂ ਦਾ ਨਹੀਂ ਚੱਲ ਰਿਹਾ। ਮੇਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ, ਅੰਦਰ ਦੇ ਗੁਣ ਦੱਸ ਰਿਹਾ। ਗੁਰਮੁਖੋ, ਸੇਵਾ ਕਰਮ ਵੀ ਹੈ, ਸੇਵਾ ਕਰੈਕਟਰ ਵੀ ਹੈ। ਇਸ ਨੂੰ ਫਿਰ ਥੋੜਾ ਜਿਹਾ ਸੁਣਿਓ, ਸੇਵਾ ਕਰਮ ਵੀ ਹੈ ਤੇ ਸੇਵਾ ਆਚਰਣ ਵੀ ਹੈ। ਸੇਵਾ ਕਰਦਿਆਂ ਕਰਦਿਆਂ ਫਿਜ਼ੀਕਲ ਸੇਵਾ, ਤਾਂ ਹੀ ਤੇ ਫਿਰ ਅੱਜ ਕਹਿੰਦੇ ਨਾ ਜੀ ਉਹ ਕੀ ਉਹ ਭਾਂਡੇ ਮਾਂਜਦੇ ਹੋ, ਲੋਕੀ ਰੈਸਟੋਰੈਂਟਾਂ ਚ ਮਾਂਜੀ ਜਾਂਦੇ ਆ, ਤੁਸੀਂ ਗੁਰਦੁਆਰੇ ਮੱਪ ਲਾਈ ਜਾਂਦੇ ਹੋ, ਲੋਕੀ ਬਾਹਰ ਪਲਾਜਿਆਂ ਚ ਲਾਈ ਜਾਂਦੇ ਆ ਰਾਤ ਨੂੰ ਕਲੀਨਿੰਗ ਕਰਨ ਵਾਲੇ, ਤੁਸੀਂ ਜੋੜੇ ਝਾੜਦੇ ਹੋ ਉੱਥੇ ਬੂਟਾਂ ਵਾਲੇ ਸਟੋਰ ਤੇ ਬੜੇ ਬੜੇ ਬੰਦੇ ਲੱਗੇ ਆ। ਮੈਂ ਇੱਕ ਬੇਨਤੀ ਕਰਾਂਗਾ ਕਿ ਸੇਵਾ ਸ਼ਬਦ ਇੰਨਾ ਸਿਧਾਂਤਕ ਸ਼ਬਦ ਹੈ ਕਿ ਸੇਵਾ ਕਰਦਿਆਂ ਕਰਦਿਆਂ ਅੰਦਰ ਤਬਦੀਲੀ ਆ ਜਾਣੀ। ਇਹ ਵੀ ਚਲੋ ਅੱਜ ਇੱਕ ਪੌੜੀ ਮਹਾਰਾਜ ਦੀ ਲੈ ਲਈਏ, ਆਸਾ ਕੀ ਵਾਰ ਦੀ। ਇਹ ਦੋ ਸ਼ਲੋਕ ਨੇ ਇਸ ਪੌੜੀ ਨਾਲ, ਪੌੜੀ ਹੈ ਸੱਤਵੀਂ, ਸੇਵ ਕੀਤੀ ਸੱਤਵੀਂ ਪੌੜੀ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਉਹਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ, ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ, ਅਨਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ, ਨਿਤ ਦੇਵੈ ਚੜੈ ਸਵਾਇਆ ਵਡਿਆਈ ਵੱਡਾ ਪਾਇਆ। ਇਹ ਨਾ ਪੌੜੀ ਜੀ, ਇਹਦੇ ਚ ਗੁਣ ਕਿੰਨੇ ਆ। ਸੇਵਾ ਅੰਦਰ ਨੂੰ ਚੇਂਜ ਕਰੇ, ਸੇਵਾ ਅੰਦਰ ਨੂੰ ਤਬਦੀਲ ਕਰੇ। ਮੈਂ ਇਹਦੀ ਥੋੜੀ ਜਿਹੀ ਵਿਆਖਿਆ ਕਰ ਦੇਣਾ ਕਿ ਸੇਵਾ ਕਰਨ ਵਾਲਾ ਸੰਤੋਖੀ ਹੈ, ਤੇ ਸੇਵਾ ਉਹ ਕਰ ਰਿਹਾ ਜਿਹੜਾ ਸਬਰ ਦੇ ਨਾਲ ਸੱਚੇ ਪਰਮਾਤਮਾ ਨੂੰ ਧਿਆਉਂਦਾ ਹੈ। ਮੈਂ ਖੰਡਨ ਨਹੀਂ ਕਰ ਰਿਹਾ, ਮੈਂ ਕਿਹਾ ਪਤਾ ਨਹੀਂ ਮੇਰੇ ਨਾਲ ਤੇ ਬਹੁਤ ਚੰਗੇ ਜਿਹੜੇ ਰੋਜ਼ ਸੇਵਾ ਕਰਦੇ ਨੇ, ਜੇ ਉਧਰ ਬੰਦਾ ਭਾਂਡੇ ਮਾਂਜੀ ਜਾਏ ਉਦੋਂ ਕੰਨ ਜੋੜ ਕੇ ਨਾਲ ਦੂਜੇ ਦੀ ਨਿੰਦਿਆ ਕਰੀ ਜੇ, ਫਾਇਦਾ ਕੀ ਹੋਇਆ। ਭਾਂਡੇ ਕਸਾ ਦਿੱਤੇ ਮੇਰਾ ਕਲਿਆ ਯਾਰਾਂ, ਅੰਦਰ ਵਾਲਾ ਭਾਂਡੇ ਉੱਤੇ ਹੋਰ ਕਲੀ ਚੜੀ ਗਈ ਉਮੇ ਦੀ। ਮੇਰੀ ਫਿਰ ਬੇਨਤੀ, ਸੇਵਾ ਅੰਦਰ ਦੀ ਤਬਦੀਲੀ ਦਾ ਨਾਮ ਹੈ। ਲੋਕ ਪਾਣੀ ਘਰਾਂ ਚ ਸਾਡੇ ਢੋਂਡੇ ਹੁੰਦੇ ਸਨ ਜੀ, ਇਹ ਜਦੋਂ ਆਪਣੇ ਪਿਛੇ ਪਿੰਡਾਂ ਚ ਖੂਹ ਚੋਂ ਪਾਣੀ ਭਰ ਕੇ ਵਰਗ ਢੋਂਦਾ ਸੀ, ਮੈਂ ਜਾਤ ਕਰਕੇ ਪਵਾਨ ਤੇ ਇੱਕ ਚੋਰ ਵੀਰ ਪਾਣੀ ਢੋਂਦੇ ਹੁੰਦੇ ਸਨ। ਉਹਨਾਂ ਦੀਆਂ ਕਈ ਪੁਸ਼ਤਾਂ, ਦਾਦਾ ਪੜਦਾਦਾ ਪੋਤਾ ਪੜਪੋਤਾ ਸਭ ਪਾਣੀ ਢੋਂਦੇ ਨੇ। ਇੱਥੇ 12 ਸਾਲ ਬਜ਼ੁਰਗ ਨੇ ਗਾਗਰ ਢੋਈ ਤੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਏ ਬਣਾਵੇ। ਉਹ ਸੇਵਾ ਚੇਂਜ ਲੈ ਆਈ। ਇੱਕ ਹੋਰ, ਜਿੰਨਾ ਸੇਵਾ ਕਰਦਿਆਂ ਬੰਦਾ ਜ਼ਬਾਨ ਤੇ ਕੰਟਰੋਲ ਕਰ ਲੈ ਨਾ, ਤੁਸੀਂ ਦੇਖੋ ਫਿਰ ਭਾਅ ਕਿੰਨੇ ਕੁ ਲੱਗਦੇ ਆ। ਕਿਉਂਕਿ ਕਈਆਂ ਬੰਦਿਆਂ ਦਾ ਸੁਭਾਅ ਹੁੰਦਾ ਨਾ ਸੇਵਾ ਚ ਗੱਲਾਂ ਦੱਬੀ ਜਾਂਦੇ ਆ ਕਿਲੀ, ਤੇ ਉਂਝ ਮਨੁੱਖ ਦਾ ਸੁਭਾਅ ਹੈ। ਤਿੰਨ ਜਣੇ ਕਿੱਥੇ ਬੈਠੇ ਹੋਣਗੇ ਜਿਹੜਾ ਇੱਕ ਵਿੱਚੋਂ ਚਲਾ ਜਾਂਦਾ ਨਾ, ਪਹਿਲਾਂ ਤਿੰਨ ਮਿੱਤਰ ਮਿੱਤਰ ਰਹਿੰਦੇ, ਇੱਕ ਚੁੱਲ ਜਾਂਦਾ ਪਿੱਛੇ ਦੋ ਦਾ ਤਵਾ ਲਾ ਦਿੰਦੇ ਨੇ। ਇਸ ਤਾਂ ਬੰਦੇ ਦਾ ਸੁਭਾਅ ਹੈ ਜੀ। ਸੇਵਾ ਕਰੈਕਟਰ ਹੈ, ਸੇਵਾ ਆਚਰਣ ਹੈ, ਤੇ ਉਹ ਆਚਰਣ ਜਿਹੜਾ ਸਿਖਾਇਆ ਨਹੀਂ ਜਾਂਦਾ, ਜਿਹੜਾ ਅੰਦਰੋਂ ਨਿਕਲਦਾ ਹੈ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਭਾਈ ਸੇਵਾ ਕਰੋ। ਕਿਹੜੀ ਸੇਵਾ? ਸੇਵਾ ਕਰਦਿਆਂ ਕਰਦਿਆਂ ਦਾਤਾ ਇਹ ਬਖਸ਼ਿਸ਼ ਕਰਦੇ, ਸੇਵ ਕੀਤੀ ਸੰਤੋਖੀ, ਅੰਦਰ ਸੰਤੋਖ ਆ ਜਾਏ। ਕਿਹੜਾ ਸੰਤੋਖ? ਨਹੀਂ, ਪੂਰੀ ਇੰਦਰੀਆਂ ਦਾ, ਜਿਹੜੇ ਆ ਨਾ, ਆਖਣ ਆਖਣ ਰੱਜਿਆ, ਸੁਣਨ ਰੱਜੇ ਕੰਨ, ਅੱਖੀ ਦੇਖਣ ਰੱਜੀਆਂ, ਗੁਣ ਗਾਹ ਕੇ ਕਵਨ, ਭੁੱਖਿਆਂ ਭੁੱਖ ਨਾ ਉਤਰੇ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾ ਗੁਣ ਕਹਿ, ਗੁਣੀ ਸਮੇ ਅੱਖਾਂ ਰੱਜ ਗਈਆਂ ਸੰਤੋਖ ਚ ਆ ਗਈਆਂ, ਕੰਨ ਆ ਗਏ, ਜੀਭ ਆ ਗਈ। ਪਰ ਸੰਤੋਖ ਕਹਿਣ ਮਾਤਰ ਨੀ, ਸਿਮਰਨ ਵਿੱਚੋਂ ਸੰਤੋਖ ਨਿਕਲੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਉਹ ਚੋਂ ਨਿਕਲੇ। ਫਿਰ ਅਰਜ ਹੈ ਕਿ ਸੇਵ ਕੀਤੀ ਸੰਤੋਖ ਈ ਜਿਨ ਸੱਚੋ ਸੱਚ ਧਿਆਇਆ। ਜਦੋਂ ਸੇਵਾ ਸੰਤੋਖ ਤੇ ਸਿਮਰਨ ਹੋ ਗਿਆ, ਫਿਰ ਗੁਰਮੁਖੋ ਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ, ਉਹ ਮਾੜੇ ਪਾਸੇ ਨਾ ਜਾਈ, ਕਿਉਂਕਿ ਸੇਵਾ ਵਿੱਚੋਂ ਨਿਕਲਿਆ ਹੋਇਆ ਕਰੈਕਟਰ ਉਹਨੂੰ ਮੰਦੇ ਪਾਸੇ ਪੈਰ ਰੱਖਣ ਹੀ ਨਹੀਂ ਦਿੰਦਾ। ਇਹ ਆਚਰਣ ਨਿਕਲਦਾ ਹੈ। ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ, ਧਰਮ ਕਮਾਇਆ। ਉਹ ਮੰਦੇ ਰਸਤੇ ਤੇ ਪੈਰ ਰੱਖਿਆ। ਇੱਕ ਮੰਦਾ ਰਸਤਾ ਬਾਹਰ ਦਾ, ਇੱਕ ਫੁਰਨੇ ਦਾ ਹੈ। ਫਿਰ ਬੇਨਤੀ ਕਰਾਂਗਾ, ਸੇਵਾ ਸਿਧਾਂਤਕ ਸ਼ਬਦ ਹੈ। ਅੰਦਰੂਨੀ ਮੰਦੇ ਰਸਤੇ ਤੇ ਫੁਰਨੇ ਨਹੀਂ ਤੁਰਦੇ ਪਏ। ਕਰ ਸੁਕ੍ਰਿਤ, ਚੰਗੀ ਕਿਰਤ ਕਰਕੇ, ਧਰਮ ਦੀ ਕਿਰਤ ਕਰਕੇ, ਕਰ ਸੁਕ੍ਰਿਤ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ। ਉਹ ਬੰਧਨਾ ਤੋਂ ਮੁਕਤ ਹੋ ਗਿਆ। ਰਹਿੰਦਾ ਵਿਚਰਦਾ ਹੈ, ਪਰ ਦਾਈ ਦੀ ਤਰ੍ਹਾਂ ਵਿਚਰਦਾ ਹੈ। ਮੈਂ ਇੱਕ ਉਦਾਹਰਨ, ਚਲੋ ਪਹਿਲਾਂ, ਹੁਣ ਹਸਪਤਾਲ ਚ ਬੀਬੀਆਂ ਨੇ ਜਾਂ ਡਾਕਟਰ ਨੇ, ਦਾਈ ਆਪਣੇ ਹੱਥੀ ਜਨਮ ਦਵਾਉਂਦੀ, ਨਵਾਉਂਦੀ ਸੀ, ਧਵਾਉਂਦੀ ਸੀ, ਖਵਾਉਂਦੀ ਸੀ, ਪਰ ਯਾਦ ਰੱਖੋ ਲਗਾ ਨਹੀਂ ਸੀ ਰੱਖਦੀ ਹੁੰਦੀ, ਫਰਜ਼ ਅਦਾ ਕਰੀ ਜਾਂਦੀ ਸੀ। ਮਹਾਰਾਜ ਕਹਿੰਦੇ ਉਹਨੀ ਦੁਨੀਆਂ ਤੋੜੇ ਬੰਦਨਾ, ਬੰਧਨ ਤੋੜ ਦਿੱਤੇ, ਅੰਨ ਪਾਣੀ ਥੋੜਾ ਖਾਇਆ, ਇਹ ਸੇਵਾ ਚੋਂ ਨਿਕਲਿਆ, ਉਹਨੇ ਉਹਦਾ ਅੰਨ ਪਾਣੀ ਆਪਣੇ ਆਪ ਹੀ ਘੱਟ ਗਿਆ। ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ, ਉਹਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕਰੇ ਧਰਮ ਕਮਾਇਆ, ਉਹਨੀ ਦੁਨੀਆਂ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਹੁਣ ਕੀ ਹੋਇਆ ਜੀ ਇਸ ਤੋਂ ਅੱਗੇ? ਤੂੰ ਬਖਸ਼ੀ ਸੀ ਅਗਲਾ, ਬਖਸ਼ਿਸ਼ ਦੇ ਘਰ ਚ ਆ ਗਿਆ ਵਾਹਿਗੁਰੂ ਜੀ। ਨਿਤ ਦੇਵ ਹੈ ਚੜ੍ਹਾ ਸਵਾਇਆ, ਜਿੰਨਾ ਬਖਸ਼ਦੇ ਹੋ ਸਵਾਇਆ ਹੋਰ ਭਾਗ ਲੱਗਦਾ। ਤੇ ਸੇਵਾਦਾਰ ਮੌਤ ਤੋਂ ਪਹਿਲਾਂ ਕਿੱਥੇ ਪਹੁੰਚ ਗਿਆ? ਵਡਿਆਈ ਵੱਡਾ ਪਾਇਆ, ਉਹ ਵਡਿਆਈਆਂ ਕਰਦਾ ਕਰਦਾ ਇੱਕ ਦਿਨ ਵੱਡੇ ਤੱਕ ਪਹੁੰਚ ਗਿਆ। ਫਿਰ ਬੇਨਤੀ, ਸੇਵਾ ਦਾ ਮਕਸਦ ਹੈ ਜਿਹਦਾ ਸਿਮਰਨ ਕਰ ਰਹੇ ਉਹਦੇ ਚ ਮਿਲਣਾ ਹੈ। ਆਪ ਆਸਾ ਕੀ ਵਾਰ ਚ ਇੱਕ ਬਚਨ ਪੜ੍ਹ ਦਿਓ, ਚਾਕਰ ਲੱਗੇ ਚਾਕਰੀ ਨਾਲੇ ਗਰ ਵਾ। ਪਤਾ ਨੀ ਮਹਾਰਾਜ ਪ੍ਰੇਰਨੀ ਦੇ ਜਿਹੜਾ ਆਪਾਂ ਨੇਮ ਰੋਜ, ਇੱਕ ਪਾਸੇ ਸੇਵਾ ਕਰਦਾ, ਦੂਜੇ ਪਾਸੇ ਹੰਕਾਰ ਦੀਆਂ ਗੱਲਾਂ ਵਾਦ ਵਾਦ ਕਰਦਾ। ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਦ ਸਵਾਦ ਰਸ। ਹੁਣ ਮਿਲਣਾ ਤੇ ਖਸਮ ਨੂੰ ਸੀ, ਵਡਿਆਈ ਵੱਡਾ ਪਾਇਆ। ਸੇਵਾ ਸਿਰਫ ਫਿਜ਼ੀਕਲ ਵਰਕ ਨਹੀਂ, ਫਿਜ਼ੀਕਲ ਵਰਕ ਸਰੀਰਕ ਕੰਮ ਹੋਣ ਦੇ ਬਾਵਜੂਦ ਇਹ ਸੁਰਤ ਦੀ ਉਡਾਰੀ ਹੈ। ਇਧਰ ਸਰੀਰ ਸ਼ਮਸ਼ਾਨ ਘਾਟ ਨੂੰ ਜਾਏ ਤੇ ਸੁਰਤ ਵਡਿਆਈ ਕਰਦੀ ਕਰਦੀ ਵੱਡੇ ਦੇ ਘਰ ਵਿੱਚ ਚਲੀ ਜਾਏ। ਮਹਾਰਾਜ ਕਹਿੰਦੇ ਚਾਕਰ ਲੱਗੇ ਚਾਕਰੀ ਨਾਲੇ ਗਰਭ ਵਾਦ, ਹੰਕਾਰ ਕਰਦਾ ਨਾਲੇ ਮਾਲਕ ਨਾਲ ਝਗੜਦਾ, ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਧ ਆਪ ਗਵਾਏ। ਆ ਹੈ ਕਰੋ ਬੇਨਤੀ ਸੁਣੋ ਮੇਰੇ ਮੀਤਾ, ਆਪ ਗਵਾਏ ਸੇਵਾ ਕਰੇ ਤਾਂ ਕਿਚ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਇਸ ਤਿਸ ਮਿਲੇ। ਜਿਹਦੇ ਨਾਲ ਲੱਗਾ, ਜੇ ਗੁਰੂ ਨਾਨਕ ਸਾਹਿਬ ਦੀ ਸੇਵਾ ਕਰ ਰਿਹਾ, ਗੁਰੂ ਘਰ ਦੀ ਸੇਵਾ ਕਰ ਰਿਹਾ, ਜਿਹਦੀ ਸੇਵਾ ਚ ਲੱਗਾ ਹੈ ਸਵਾ, ਤਾਂ ਸੇਵਾ ਕਰਦਾ ਕਰਦਾ ਅੰਦਰੋਂ ਉਹਦੇ ਨਾਲ ਮਿਲ ਜਾਏ। ਨਾਨਕ ਜਿਸ ਨੂੰ ਲੱਗਾ ਤਿਸ ਮਿਲੇ, ਲੱਗਾ ਸੋ ਪ੍ਰਵਾਨ, ਉਹ ਪ੍ਰਵਾਨ ਜਿਹੜਾ ਉਹ ਚ ਮਿਲ ਗਿਆ। ਮਹਾਰਾਜ ਜੀ ਦੇ ਘਰ ਚ ਇੱਕ ਨੇ, ਗੁਰਮੁਖੋ ਹਿਸਟਰੀ ਪੜ੍ਹ ਕੇ ਦੇਖੋ, ਇੱਕ ਦੋ ਇੱਕ ਚੜ੍ਹਾਉਂਦੀਆਂ ਨੇ ਸੇਵਾ ਦੇ ਵਿੱਚ, ਐਸੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸਾਰੀ। ਤੇ ਮੈਂ ਹਰ ਥਾਂ ਬੇਨਤੀ ਕਰਨਾ, ਜਦੋਂ ਯਤਨ ਹੁੰਦਾ ਵੀ ਆਪਾਂ ਵੀ ਸੇਵਾ ਚ ਸੱਚੀ ਲਓ, ਕਥਾ ਵੀ ਕਰਨੇ ਆ, ਠੀਕ ਹੈ, ਜਿਹੜਾ ਸਵਾਦ ਗੁਰੂ ਰਾਮਦਾਸ ਦੇ ਭਾਂਡਿਆਂ ਚ ਨਾ ਜੀ ਵਾਹਿਗੁਰੂ, ਉਹ ਸਵਾਦ ਨੀ ਕਿਤੋਂ ਲੱਭਦਾ। ਇਹ ਮੈਂ ਵਿਖਾਵੇ ਲਈ ਨੀ ਕਹਿ ਰਿਹਾ, ਕਿਉਂ ਉੱਥੇ ਕੋਈ ਤਨਖਾਹਦਾਰ ਨੀ ਭਾਂਡੇ ਮਾਂਜਣ ਚ, ਇੱਕ ਸੇਵਾਦਾਰ ਖਲੋਤਾ ਹੋਣਾ ਗੱਲ ਚ ਬਿੱਲਾ ਪਾ ਕੇ ਵੀ ਦੂਰ, ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਇੱਕੋ ਖਲੋਤਾ ਹੁੰਦਾ। ਹੈਰਾਨ ਹੋ ਗਏ ਕਿ ਸੌ ਸੌ ਸੰਗਤਾਂ ਦੀ ਕਤਾਰ ਲੱਗ ਜਾਂਦੀ ਭਾਂਡੇ ਪਕੜਨ ਲੱਗਿਆ। ਮੈਂ ਗੁਰੂ ਰਾਮਦਾਸ ਤੇ ਭਰੋਸਾ ਕਰਕੇ ਕਹਿਣਾ, ਜਿੰਨਾ ਮਰਜ਼ੀ ਸਰੀਰ ਕਮਜ਼ੋਰ ਹੋਵੇ, ਥੱਕਿਆ ਟੁੱਟਿਆ ਹੋਵੇ, ਤੁਸੀਂ 4 ਘੰਟੇ ਵੀ 20-20 ਥਾਲੀਆਂ ਹੱਥ ਤੇ ਰੱਖੀ ਜੋ ਹੱਥ ਥੱਕਦੀ ਕੋਈ ਨੀ। ਕਿਹੜੀ ਚੀਜ਼ ਜਿਹੜੀ ਉੱਥੇ ਵਰਦੀ ਹੈ? ਮੈਂ ਫਿਰ ਬੇਨਤੀ ਕਰਾਂਗਾ, ਪ੍ਰੈਕਟੀਕਲ ਕਰਕੇ ਦੇਖਿਓ, ਇਹ ਗੱਲਾਂ ਨਾਲ ਨਹੀਂ। ਸੇਵਾ ਆਪ ਜੀ ਇੱਥੇ ਵੀ ਕਰਦੇ ਹੋ, ਤੇ ਮੈਂ ਕਹਿੰਦਾ ਨਾ ਬੱਚੇ ਨੇ ਜਦੋਂ ਆਪ ਜੀ ਹੱਥੀ ਸੇਵਾ ਕਰਨ ਲਿਆਉਂਦੇ ਹੋ, ਉਹਨਾਂ ਨਾਲ ਕਹੋ ਬੇਟਾ ਆਪਾਂ ਇੰਨਾ ਸਮਾਂ ਸਿਮਰਨ ਕਰਨਾ ਸੇਵਾ ਨਾਲ। ਇੱਕ ਮੈਂ ਉਦਾਹਰਣ ਆਪ ਜੀ ਨੂੰ ਦੇਣਾ, ਕਿਉਂਕਿ ਪ੍ਰਕਰਨ ਚੱਲਦਾ ਰਹੇਗਾ ਕੱਲ ਨੂੰ, ਗੁਰਮੁਖਾਂ ਦਾ ਧੰਨਵਾਦ ਇਹਨਾਂ 1.25 ਘੰਟਾ ਦਿੱਤਾ ਹੈ। ਦੇਖੋ ਗੁਰੂ ਸਾਹਿਬ ਦੇ ਵੇਲੇ ਸਤਿਗੁਰੂ ਆਪ ਸੇਵਾ ਕਰਦੇ ਸਨ, ਗੁਰੂ ਰਾਮਦਾਸ ਆਪ ਸੇਵਾ ਕਰਦੇ ਸਨ, ਗੁਰੂ ਅਰਜੁਨ ਦੇ ਸਾਰੇ ਤਾਂ ਸੇਵਾ ਕਰਦੇ ਰਹੇ। ਜੋ ਅਸੀਂ ਬਣਾਉਂਦੇ ਹਾਂ ਜੀ, ਜਿਵੇਂ ਬਣਾ ਤਾ ਅੱਗੇ ਸੇਬੇ ਸੇਬ ਪਏ ਆ, ਕੇਲੇ ਪਏ ਆ, ਮਹਾਰਾਜ ਦੇ ਪਿੱਛੇ ਪਰਦੇ ਲੱਗੇ ਆ ਬੜੇ ਵੱਡੇ ਵੱਡੇ, ਉਹ ਗੁਰਮੁਖੋ ਉਹਨੂੰ ਤਾਂ ਅੱਜ ਚਲੋ ਕੱਲ ਨੂੰ ਗੁਰੂ ਅੰਗਦ ਸਾਹਿਬ ਦਾ, ਅੱਜ ਸਤਿਗੁਰਾਂ ਦਾ ਉੱਥੇ ਪੁਰਬ ਗਏ। ਬਾਬਾ ਨਾਨਕ ਤੇ ਇੰਨੀ ਵਾਹੀ ਕਰਦਾ, ਉਹਨਾਂ ਨੂੰ ਲਹਿਣਾ ਪਹਿਲੇ ਦਿਨ ਪਛਾਣ ਨਹੀਂ ਸਕੇ ਵੀ ਬਾਬਾ ਨਾਨਕ ਸਾਹਿਬ ਜੀ ਨੇ, ਭਾਈ ਲਹਿਣਾ ਸਾਹਿਬ ਜੀ ਜਿਹਦੇ ਪਿੱਛੇ ਗੜਵੇ ਵਾਲੇ ਹੁੰਦੇ, ਬਾਬਾ ਜੀ ਪਿੱਛੇ ਚਿੱਟੇ ਚਿੱਟੇ ਗੋਟਿਆਂ ਵਾਲੇ ਪਰਨੇ ਪੁਰਨੇ ਪਾਏ ਹੁੰਦੇ, ਲੋਕਾਂ ਕਹਿੰਦੇ ਉਹ ਬਾਬਾ ਨਾਨਕ ਆ ਗਿਆ। ਨਹੀਂ ਪਿਆਰਿਓ, ਸਿੱਖ ਜਿਹੜਾ ਹੈ ਉਹ ਵਿਖਾਵਾ ਨਾ ਕਰੇ। ਗੁਰੂ ਸਾਹਿਬ ਨੇ ਕਿਹਾ ਸੀ ਹਿੱਤੇ ਰੰਧਾਵੇ ਨੂੰ, ਆ ਜਿਹੜਾ ਜਿੱਤਾ ਰੰਧਾਵਾ ਧੀਤਾ ਰੰਧਾਵਾ ਨਾ, ਅਜਿੱਤੇ ਦਾ ਜ਼ਿਕਰ ਬਾਣੀ ਚ ਆਇਆ, ਅਜਿੱਤਾ ਰੰਧਾਵਾ ਪੜਾ ਹੈ ਬੁੜਾ ਬੁੱਢਾ ਮਨ ਇੱਕ ਮਨ ਧਿਆਵੇ। ਮਹਾਰਾਜ ਨੇ ਕਿਹਾ ਜਿਹੜੇ ਝੋਲੇ ਪੁਰਸ਼ ਨੇ ਸਤਜੁਗੀ ਸਮਾਂ ਜਦੋਂ ਕਹਿੰਦੇ ਨੇ, ਕਹਿੰਦੇ ਕਮਾਈਆਂ ਮਨਾਂ ਨੂੰ ਹੀ ਕਰਦੇ ਆ ਤੇ ਵਿਖਾਉਂਦੇ ਤਿਲ ਜਿੰਨੀ ਨੇ, ਹਨਾ, ਵਿਖਾਉਂਦੇ ਤਿਲ ਜਿੰਨੀ ਵੀ ਨਹੀਂ, ਕਹਿੰਦੇ ਤਿਲ ਜਿੰਨੀ ਕੰਡਦੇ ਨੇ ਤੇ ਮਨਾਂ ਨੂੰ ਵਿਖਾਈ ਜਾਂਦੇ ਆ। ਇਹੀ ਹੈ ਨਾ, ਕੋਈ ਇਸ਼ਤਿਹਾਰ ਚ ਰੋਂਦਾ ਪਿਆ ਜੀ, ਹਨਾ, ਕੋਈ ਮਾਲਾ ਫੜ ਕੇ ਚੀਕਾਂ ਮਾਰੀ ਜਾਂਦਾ, ਉਹ ਆਪਾਂ ਕਿਹਨੂੰ ਦਿਖਾਉਂਦੇ ਪਏ ਹਾਂ? ਮੇਰੇ ਵਾਹਿਗੁਰੂ ਮੈਨੂੰ ਬਖਸ਼ ਦਿਓ, ਬੈਰਾਗ ਚ ਆਉਣਾ ਗੱਲ ਵੱਖਰੀ ਏ, ਉਸ ਚੀਜ਼ ਦੀ ਨੁਮਾਇਸ਼ ਕਿਉਂ ਲਾ ਰਹੇ? ਮੈਂ ਇੱਕ ਉਦਾਹਰਨ ਦੇਣਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਸ਼ਾਇਦ ਪਿਛਲੇ ਸਾਲ ਜ਼ਿਕਰ ਕੀਤਾ ਸੀ, ਐਤਕੀ ਫਿਰ, ਉਹਨਾਂ ਨੇ ਜਿਹੜੀਆਂ 6 ਬਖਸ਼ਾਂ ਗੁਰੂ ਘਰ ਚ ਹੋਈਆਂ ਨੇ, 4 ਧੂਣਿਆਂ ਤੋਂ ਬਿਨਾਂ, ਇੱਕ ਬਖਸ਼ਿਸ਼ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ। ਉਸ ਬਖਸ਼ ਦਾ ਨਾਮ ਹੈ, ਅਸੀਂ ਪੜ੍ਹਦੇ ਹਾਂ, ਇਹ ਮੀਆਂ ਸਾਹਿਬ ਉਹਨੂੰ ਕਹਿੰਦੇ ਅਸੀਂ। ਸਤਿਗੁਰੂ ਤਮਧਾਨ ਗਏ, ਅੱਜ ਕੱਲ੍ਹ ਇਹ ਪਿੰਡ ਜਿਹੜਾ ਹਰਿਆਣੇ ਚ ਹੈ, ਇਸ ਤੇ ਕੋਈ ਸਿੱਖਾਂ ਦਾ ਘਰ ਨਹੀਂ, ਜਾਟ ਨੇ ਸਾਰੇ, ਪਰ ਉਹ ਸਤਿਗੁਰੂ ਦੇ ਘਰ ਪ੍ਰਤੀ ਆਸਥਾ ਰੱਖਦੇ ਆ। ਉਹ ਸਿੱਖ ਨੇ ਕਿਹਾ, ਇਹਦਾ ਨਾਮ ਸੀ ਭਾਈ ਰਾਮ ਦੇਵਾ, ਇਹਨੇ ਸੇਵਾ ਕੀਤੀ ਜੀ, ਤੇ ਮਨ ਚ ਆਇਆ ਸੇਵਾ ਕੀ ਕਰਾਂ। ਉਂਝ ਵੈਸੇ ਸੇਵਾ ਹਰ ਥਾਂ ਤੇ ਹਰ ਵਕਤ ਪਈ ਹੋਈ ਹੈ, ਜੇ ਟੂਟੀ ਚੱਲਦੀ ਹੋਵੇ, ਬੱਤੀ ਵੀ ਜਾਗਦੀ ਹੋਵੇ, ਤੇ ਜਾ ਕੇ ਸੋਸ਼ਲ ਮੀਡੀਆ ਤੇ ਫੋਟੋ ਖਿੱਚ ਕੇ ਪਾਣੀ ਹੋਵੇ, ਅੱਖੋ ਹੋਵੇ, ਤਬਾਹੀ ਹੋ ਗਈ, ਉਹ ਬੱਤੀ ਜਾਗਦੀ ਪਈ ਸੀ, ਇਹਦਾ ਮਤਲਬ ਤੇਰਾ ਗੁਰਦੁਆਰਾ ਨਹੀਂ, ਤੂੰ ਹੀ ਬੰਦ ਕਰ ਸਕਣਾ, ਪਾਣੀ ਚੱਲਦਾ ਤੂੰ ਹੀ ਬੰਦ ਕਰ। ਮੈਂ ਇੱਕ ਉਦਾਹਰਨ ਦੇ ਰਿਹਾ, ਕਿਉਂਕਿ ਲੋਕੀ ਫਿਰ ਹੋਰ ਤਰ੍ਹਾਂ, ਉਹਨੇ ਜੀ ਵੇਖਿਆ ਸੇਵਾ ਕੀ ਕਰੀਏ। ਇਲਾਕਾ ਸੀ ਰੇਤਲਾ, ਮਾਰੂਥਲ ਟਾਈਪ ਕਹਿ ਲਵਾਂ, ਉਹਨੇ ਕਿਹਾ ਵੀ ਪਾਣੀ ਦੀ ਬੜੀ ਲੋੜ ਹੈ। ਗੁਰਮੁਖ ਨੇ ਗਾਗਰ ਚੁੱਕ ਲਈ, ਸਿਰ ਤੇ ਇਨੂ ਰੱਖ ਲਿਆ, ਇਨੂ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ, ਸਿਰ ਤੇ ਗਾਗਰ ਚੁੱਕ ਕੇ ਇਨੂ ਉੱਤੇ ਗਾਗਰ ਰੱਖ ਲਈ, ਪਹਿਲਾਂ ਸਤਿਗੁਰੂ ਦੇ ਇਸ਼ਨਾਨ ਪਾਉਣ ਲਈ ਪਾਣੀ ਭਰਨਾ, ਫਿਰ ਲੰਗਰ ਵਾਸਤੇ ਪਾਣੀ ਭਰਨਾ, ਤੇ ਜਦੋਂ ਵਕਤ ਬੱਝ ਜਾਣਾ ਨਾ, ਜਿੱਥੇ ਹਜ਼ੂਰ ਦਾ ਦਰਬਾਰ ਲੱਗਣਾ ਉੱਥੇ ਗਰਮੀ ਚ ਛਿਟਕਾ ਕਰੀ ਜਾਣ, ਪਾਣੀ ਨਾਲ ਤਰੌਂਕਾ ਕਰੀ ਜਾਣਾ, ਗਰਮੀ ਚ ਪਸੀਨਾ ਇਹਨੂੰ ਲਗਾਤਾਰ ਢੋਈ ਜਾਣੀ ਗਾਗਰ। ਇਹਨਾਂ ਦੇ ਸਿਰ ਦੇ ਵਿੱਚ ਜ਼ਖਮ ਹੋ ਗਿਆ। ਇੱਕ ਦਿਨ ਆਪਣੇ ਸੀਸ ਤੋਂ ਬਸਤਰ ਉਤਾਰ ਕੇ ਉਸ ਜ਼ਖਮ ਨਾਲ ਅੜੇ ਹੋਏ ਜਿਹੜੇ ਕੇਸ ਸਨ ਨਾ, ਉਹਨਾਂ ਨੂੰ ਸਾਫ ਕਰ ਰਹੇ ਸਨ, ਪਰ ਦੱਸਿਆ ਵੀ ਨਹੀਂ ਮੈਨੂੰ ਆ ਕੁਝ ਹੋ ਗਿਆ। ਉਹਨੇ ਚਿਰ ਨੂੰ ਮਾਤਾ ਜੀ ਆ ਗਏ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਂ ਜੀ। ਮਾਤਾ ਜੀ ਨੂੰ ਦੇਖ ਕੇ ਇੱਕੋ ਦਮ ਆਪਣਾ ਸਿਰ ਢੱਕ ਲਿਆ। ਮਾਤਾ ਜੀ ਨੇ ਦੇਖ ਲਿਆ ਵੀ ਸਿਰ ਚ ਜ਼ਖਮ ਹੋ ਚੁੱਕਾ, ਬਸਤਰ ਢੱਕ ਕੇ ਚਲੇ ਗਏ। ਮਾਂ ਜੀ ਨੇ ਕਿਹਾ ਹਜ਼ੂਰ ਨੂੰ, ਬੇਟਾ ਕਿਹਾ ਜਿਹੜਾ ਸਿੱਖ ਰਾਮਦੇਵਾ ਰੋਜ਼ ਪਾਣੀ ਧੋਂਦਾ, ਇਹਦੇ ਸਿਰ ਚ ਜ਼ਖਮ ਹੋ ਚੁੱਕਾ। ਕਈਆਂ ਨੇ ਕਿਰਮ ਦਾ ਜ਼ਿਕਰ ਕੀਤਾ, ਪਰ ਮੈਂ ਬੇਨਤੀ ਕਰਾਂਗਾ, ਮਹਿਮਾ ਪ੍ਰਕਾਸ਼ ਵਿੱਚ ਇਹ ਲਿਖਿਆ ਹੈ, ਪਰ ਉਹਨਾਂ ਦਾ ਜਿਹੜਾ ਜ਼ਖਮ ਸੀ ਗਹਿਰਾ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬੁਲਾ ਲਿਆ, ਕਹਿਣ ਲੱਗੇ ਜੀ ਤੁਹਾਡਾ ਸਿਰ ਚ ਜ਼ਖਮ। ਕਹਿੰਦਾ ਸਤਿਗੁਰੂ ਬਖਸ਼ ਦਿਓ। ਮਹਾਰਾਜ ਨੇ ਦੇਖਿਆ ਤੇ ਵਾਕਈ ਜ਼ਖਮ ਸੀ, ਹਜ਼ੂਰ ਨੇ ਉੱਥੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਅੱਜ ਤੱਕ ਤੁਸੀਂ ਪਾਣੀ ਦਾ ਤਰਕਾ ਕੀਤਾ, ਸਾਰੀ ਧਰਤੀ ਦੀ ਮਿੱਟੀ ਬਿਠਾ ਦਿੱਤੀ, ਲੂ ਖਤਮ ਕਰ ਰਹੇ ਹੋ ਤੁਸੀਂ, ਜਾ। ਇੱਕੋ ਦਮ ਸੀਸ ਤੇ ਹੱਥ ਰੱਖ ਕੇ ਕਿਹਾ ਤੈਨੂੰ ਰੂਹਾਨੀ ਬਖਸ਼ ਦਿੱਤੀ, ਅੱਜ ਤੋਂ ਬਾਅਦ ਬਾਣੀ ਦੀ ਬਾਰਿਸ਼ ਕਰ ਦੇ। ਉੱਥੇ ਨਾਮ ਰੱਖ ਦਿੱਤਾ ਭਾਈ ਮੀਆਂ, ਨਾਮ ਸੀ ਭਾਈ ਰਾਮਦੇਵਾ, ਨਾਮ ਰੱਖ ਦਿੱਤਾ ਭਾਈ ਮੀਆਂ। ਮੀਂਹ ਪਾਉਂਦੇ ਨਾ ਤਾਂ ਕਹਿਤਾ ਭਾਈ ਮੀਆਂ। ਇਹਨਾਂ ਨੂੰ ਇੱਕ ਦੱਖਣੀ ਬਲਦ ਦਿੱਤਾ, ਇੱਕ ਨਗਾਰਾ ਦਿੱਤਾ, ਇੱਕ ਸਤਿਗੁਰਾਂ ਨੇ ਨਿਸ਼ਾਨ ਦਿੱਤਾ। ਮੈਂ ਸੁਣਾਈ ਜ਼ਰੂਰ ਸੀ, ਪਰ ਪਿਛਲੇ ਦਿਨ ਮੈਨੂੰ ਇੱਕ ਗ੍ਰੰਥ ਹੋਰ ਪੁਰਾਤਨ ਮਿਲ ਗਿਆ, ਉਹ ਚ ਹੋਰ ਵੀ ਇਹਨਾਂ ਬਾਰੇ ਡਿਟੇਲ ਸੀ। ਇਹ ਜਦੋਂ ਮਹਾਰਾਜ ਨੇ ਕਿਹਾ, ਹੁਣ ਉੱਥੇ ਕਹੋ ਜੀ ਕੋਰਸ ਕੋਈ ਨਹੀਂ ਕੀਤਾ, ਪ੍ਰਚਾਰਕ ਕਿਵੇਂ ਬਣ ਗਿਆ ਉਹ ਗੁਰਮੁਖੋ? ਜਦੋਂ ਗੁਰੂ ਬਖਸ਼ਿਸ਼ ਕਰਨ ਤੇ ਆਉਂਦਾ ਉਦੋਂ ਹਨੇਰਾ ਹੋਵੇ ਤੇ ਬੱਤੀ ਜਗਾਓ ਤੇ ਕਹੋ ਜੀ ਪਹਿਲਾਂ ਇਹ ਬੱਤੀ ਜਗਿਆ, ਕਿਵੇਂ ਹਨੇਰਾ ਚਲਾ ਗਿਆ, ਬੜਾ ਪੁਰਾਣਾ ਹਨੇਰਾ ਹੈ। ਨਹੀਂ, ਪੂਰਾ ਗੁਰ ਆਖਿਆ ਹੋ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਇਹਨਾਂ ਜੀ ਦੱਖਣੀ ਬਲਦ ਲੈ ਲਿਆ, ਨਾਲੇ ਉੱਤੇ ਨਗਾਰਾ ਵਜਾਣਾ, ਇਹ ਜਿੱਥੇ ਜਾਂਦੇ ਸਨ ਝੰਡਾ ਅੱਗੇ ਤੇ ਨਾਲ ਰਸਤ ਲੱਦ ਲਈ। ਇਹ ਬਾਰਾਬਾਂਕੀ ਲਖਨਊ ਵੱਲ ਬੜਾ ਪ੍ਰਚਾਰ ਕੀਤਾ ਭਾਈ ਮੀਆਂ ਸਾਹਿਬ ਨੇ, ਮੀਆਂ ਜੀ ਨੇ। ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ। ਭਾਈ ਮੀਆਂ ਜੀ ਨੂੰ ਪਤਾ ਲੱਗਾ, ਇਹ ਫਿਰ ਬਲਦ ਨਿਸ਼ਾਨ ਨਿਸ਼ਾਨ ਸਾਹਿਬ ਤੇ ਝੰਡਾ ਲੈ ਕੇ ਜੀ ਇਹ ਆਨੰਦਪੁਰ ਸਾਹਿਬ ਆ ਗਏ। ਤੇ ਜਦੋਂ ਸਿੰਘ ਪੌਰ ਪਹੁੰਚੇ ਨਾ, ਜਿਹੜੀ ਜਿਹਨੂੰ ਦਰਸ਼ਨੀ ਡਿਊਟੀ ਕਹਿ ਲੋ ਸਿੰਘ ਪੌਰ, ਇੱਥੇ ਐ ਝੰਡਾ ਨਗਾਰਾ ਪੂਰੇ ਜ਼ੋਰ ਨਾਲ ਵਜਾਈ ਜਾਣ, ਹਜ਼ੂਰ ਨੇ ਕਿਹਾ ਕੌਣ ਹੈ, ਕਿ ਉਹਨੂੰ ਗੁਰੂ ਦਰਬਾਰ ਦਾ ਪਤਾ ਨੀ, ਇਹ ਨਗਾਰਾ ਵਜਾ ਰਿਹਾ ਕੌਣ ਹੈ। ਬਾਹਰ ਨਿਕਲੇ ਕਿ ਮਹਾਰਾਜ ਜੀ ਭਾਈ ਮੀਆਂ ਹੈ। ਹਜ਼ੂਰ ਕਹਿਣ ਲੱਗੇ ਖੋਲੋ ਸਭ ਕੁਝ। ਹਜ਼ੂਰ ਆਪ ਜੀ ਦੇ ਪਿਤਾ ਨੇ ਬਖਸ਼ਿਸ਼ ਦਿੱਤੀ ਸੀ, ਰਾਮ ਦੇਵਾ ਨਾਮ ਸੀ। ਭਾਈ ਮੀਆਂ ਮਹਾਰਾਜ ਕਹਿੰਦੇ ਸਾਨੂੰ ਪਤਾ ਹੈ, ਇਹਨੂੰ ਅਕਲ ਨਹੀਂ, ਸ਼ਬਦ ਵਰਤੇ ਥੋੜੇ ਜਿਹੇ। ਬਲਦ ਵੀ ਖੋਲਿਆ, ਨਿਸ਼ਾਨ ਸਾਹਿਬ ਵੀ ਖੋਲਿਆ, ਨਗਾਰਾ ਵੀ ਖੋਲਿਆ, ਤੇ ਕੋਈ ਵਿਸ਼ੇਸ਼ ਸਥਾਨ ਕਿ ਚੱਲ ਪਿੱਛੇ ਹਟ, ਪਿੱਛੇ ਜਾ ਕੇ ਬਹਿ ਗਏ। ਜਦੋਂ ਵਾਰੀ ਆਈ ਮੱਥਾ ਟੇਕਿਆ, ਜਿਹੜੀ ਦਸਵੰਧ ਦੀ ਮਾਇਆ ਸੀ ਨਾ ਜੀ, ਅੱਗੇ ਰੱਖ ਕੇ ਮੱਥਾ ਟੇਕਿਆ ਉਹਨੇ। ਹਜ਼ੂਰ ਨੇ ਕਿਹਾ ਤੇਰਾ ਬਲਦ ਕਿੱਥੇ, ਨਗਾਰਾ ਕਿੱਥੇ, ਨਿਸ਼ਾਨ ਕਿੱਥੇ ਰੱਖ ਗਏ, ਗੱਡਾ ਝੰਡਾ ਗੱਡੀ ਬੈਠਾ ਸੈਂ। ਕਹਿਣ ਲੱਗਾ ਆਪਣਾ ਤੇ ਹੈ ਹੀ ਨਹੀਂ, ਆਪਣਾ ਨਹੀਂ ਸੀ, ਤੁਸਾਂ ਗਾਗਰ ਚਕਾਈ, ਗਾਗਰ ਤੁਹਾਡੀ ਸੀ, ਗਾਗਰ ਲਵਾ ਕੇ ਨਗਾਰਾ ਪਕੜਾ ਦਿੱਤਾ, ਨਿਸ਼ਾਨ ਦੇ ਦਿੱਤਾ, ਇਹ ਵੀ ਤੁਹਾਡਾ ਸੀ, ਮੇਰਾ ਕੁਛ ਨਹੀਂ। ਮਹਾਰਾਜ ਨੇ ਕੁੱਟ ਕੇ ਸੀਨੇ ਨਾਲ ਲਾ ਕੇ ਅੱਡੀ ਦਸਤਾਰ ਆਪਣੀ ਲਾ ਕੇ ਉਹਦੇ ਸਿਰ ਤੇ ਬੰਨ ਕੇ ਕਿਹਾ ਪਿਤਾ ਜੀ ਨੇ ਭਾਈ ਮੀਆਂ ਕਿਹਾ ਸੀ, ਅੱਜ ਤੂੰ ਭਾਈ ਮੀਆਂ ਸਾਹਿਬ ਬਣ ਗਿਆ। ਉੱਥੇ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ, ਨਿਸ਼ਾਨ ਵਾਪਸ ਕੀਤਾ, ਨਗਾਰਾ ਵਾਪਸ ਕੀਤਾ, ਭਾਈ ਮੀਆਂ ਸਾਹਿਬ ਕਿਹਾ। ਮੈਂ ਤੁਹਾਨੂੰ ਸਿਰਫ ਇੱਕੋ ਬੇਨਤੀ ਕਰਾਂ ਜੀ ਕਿ ਗਾਗਰ ਦੇ ਵਿੱਚੋਂ ਇੱਕ ਆਤਮਕ ਜੀਵਨ ਨਿਕਲ ਆਇਆ। ਮੈਂ ਤਾਂ ਕਿਹਾ ਸੇਵਾ ਕੇਵਲ ਫਿਜ਼ੀਕਲ ਵਰਕ ਨਹੀਂ, ਕਰਮ ਹੈ, ਸਰੀਰਕ ਕਰਮ ਹੈ, ਪਰ ਇਹਦੇ ਵਿੱਚੋਂ ਆਤਮਕ ਜੀਵਨ ਨਿਕਲਦਾ। ਇਸੇ ਵਿਚਾਰ ਦੀ ਲੜੀ ਨੂੰ ਆਪਾਂ ਕੱਲ ਵਿਚਾਰਾਂਗੇ ਜੀ। ਇਸ ਸ਼ਬਦ ਦੀ ਸੰਪੂਰਨਤਾ ਵੀ ਹੋ ਜਾਏਗੀ ਕੱਲ ਨੂੰ। ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦਾ ਆਗਮਨ ਪੁਰਬ ਵੀ ਹੈ, ਉਸ ਸੰਬੰਧੀ ਵੀ ਵਿਚਾਰ ਕਰਾਂਗੇ। ਆਪ ਜੀ ਨੇ ਇੰਨੇ ਦਿਨ ਬਹੁਤ ਪਿਆਰ ਨਾਲ ਸੁਣਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੋ ਹਰ ਸਾਲ ਆਪ ਸੰਗਤ ਦੇ ਦਰਸ਼ਨ ਕਰਾਉਣ ਦਾ ਸਬੱਬ ਪ੍ਰਾਪਤ ਹੁੰਦਾ ਹੈ। ਤੇ ਸੱਚੀ ਜੇ ਜਦੋਂ ਵੀ ਮੈਂ ਫੋਨ ਕਰਨਾ ਵੀ ਮੈਂ ਆ ਰਿਹਾ ਹੁਣ, ਤੇ ਉਦੋਂ ਹੀ ਟਾਈਮ ਬਣਾ ਦੇ ਕੇ ਜਦੋਂ ਮਰਜ਼ੀ ਆ ਜਾਓ। ਹਾਂਜੀ, ਸੱਚੀ ਕਹਿਣਾ ਸੌਖਾ ਹੁੰਦਾ ਹੈ, ਇਹ ਬਖਸ਼ਿਸ਼ ਹੀ ਹੁੰਦੀ ਹੈ ਸਤਿਗੁਰਾਂ ਦੀ। ਤੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ ਮੈਂ ਯਤਨ ਕਰਾਂਗਾ। ਅੱਜ ਤੱਕ ਮੈਂ ਗੁਰਦੁਆਰਾ ਕਲਗੀਧਰ ਲੁਧਿਆਣੇ ਇੱਕ ਦਿਨ ਵੀ ਜਾਵਾਂ ਮੈਂ ਯਤਨ ਕਰਨਾ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡਾ ਹੈਡ ਗ੍ਰੰਥੀ ਵੀ ਭਾਵੇਂ ਜਿੱਥੇ ਮਰਜ਼ੀ ਜਾਓ। ਪਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫਿਰ ਆਪਾਂ, ਤੇ ਪਰਸੋਂ ਤੋਂ ਆਪਾਂ ਗੁਰਦੁਆਰਾ ਫਰੀ ਮਾਊਂਟ ਵਿਖੇ 7 ਵਾਰ ਜਿਹੜੇ ਨੇ ਜੀ ਉਹਨਾਂ ਦੀ ਵਿਚਾਰ ਕਰਾਂਗੇ। ਸ਼ਨਿਚਰਵਾਰ ਸ਼ਾਮ ਨੂੰ ਇਹ ਵਿਸ਼ੇਸ਼ ਸਮਾਗਮ ਨੇ ਜੀ ਫਰੀ ਮਾਊਂਟ, ਇਸ ਕਰਕੇ ਇਹ ਕੀਰਤਨ ਦਰਬਾਰ ਦੇ ਵਿੱਚ ਆਪਾਂ ਉਸ ਦਿਨ ਲਿਵਰ ਮੋਰ ਸ਼ਾਮ ਨੂੰ ਕਥਾ ਕਰਾਂਗੇ ਜੀ। ਸਭ ਦਾ ਧੰਨਵਾਦ। ਆਓ ਹੁਣ ਨਾਮ ਜਪੀਏ। ਸਾਰੇ ਕਿਰਪਾ ਕਰੋ, ਮੇਰੀ ਬੇਨਤੀ ਹੈ, ਇਹ ਤੁਹਾਡੀ ਅਸੀਸ ਹੈ ਜਿਹੜੀ ਮੇਰੇ ਤੇ ਬੜੀ ਵੱਡੀ ਅਸਰ ਕਰਦੀ। ਸੱਚੀ ਠੀਕ ਹੈ, ਸੰਗਤ ਮਾਇਆ ਪਿਆਰ ਸਭ ਕੁਝ ਦਿੰਦੀ ਹੈ, ਜੇ ਜਨਕ ਵਰਗਾ ਇੱਕ ਪਾਈਆ ਕੋਈ ਦੇ ਕੇ ਛਡਾ ਸਕਦਾ, ਤੁਸੀਂ ਕਿੰਨੀਆਂ ਬੰਦਗੀ ਵਾਲੇ ਬੈਠੇ ਹੋ, ਇੱਕ ਕਿਣਕਾ ਮਾਤਰ ਜ਼ਰੂਰ ਮੈਨੂੰ ਅਸੀਸ ਦਿਓ ਤਾਂ ਜੋ ਮੈਂ ਅਰੋਗ ਹੋ ਕੇ ਤੁਹਾਡੀ ਸੇਵਾ ਅੰਤਲੇ ਸਵਾਸ ਤੱਕ ਕਰਦਾ ਰਹਾਂ।